गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरौ तरा पार पौन पौन
सीसा जी पौन पौन सीसा
बंदों
बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की
फतेह है
विघ्न
विनाशन सोए।
बादशाह बहादुर शाह ए बल्क बुखारे दे इलाके तो सुन के दा बाप औरंगजेब बीमार है वापस मुड़िया हाले रस्ते च ही पहुंचे सी पता लगा ए दे बाप दा इंतकाल हो गया। तारा आजम ए दा भरा हिंदुस्तान दे तख्त ते बादशाह बन के बैठा है। ए दे अंदर डर पैदा होया कि हुण किते मेरा भाई मेरे प्यो वांगू जिवें उहने अपने भरा कतल कीते सने मैनू कतल ना करे जां गिरफ्तार ना कर लवे कैद ना कर लवे। कौन है इस वेले जो मेरी सहायता कर सकदा है? भाई नंद लाल जी दे कोल सन। भाई नंद लाल जी ने आख्या बहादुर शाह तेरी सहायता इस वेले जे कोई कर सकदा तां केवल गुरु कलगीधर श्री गुरु गोबिंद सिंह साहब हैं। कहिंदा भाई नंद लाल जी फिर तुसी उहनां कोल जा के बेनती करो। भाई नंद लाल जी सतगुरां दे पास गए। महाराज जी ने आख्या बहादुर शाह नूं कहो कि तीन रस्ते ने, एक ता वो देश छड के चला जावे ए चंगा नहीं, दूजा वो जाके तारा आजम नू मिलदा ता ए भी चंगा नहीं, तारा आजम पकड़ के कैद कर सकदा है, नू कतल कर सकदा है। इको एक रस्ता बाकी रह जांदा पिछे वो है जंग लड़न दा। हुण जंग लड़े युद्ध करके राज प्राप्त करे बादशाही असी इसे नू देवांगे तारा आजम नू असी मारांगे, पर बदले विच बहादुर शाह नू साडा एक सवाल पूरा करना पएगा। भाई नंद लाल जी बहादुर शाह कोल आए। बहादुर शाह कहिंदा भी लड़ांगे किवें, फौज किवें है मेरे पास? भाई नंद लाल जी ने आख्या जो गुरु पातशाह ने बचन कर दिता यही फौज है यही दल है। उन्हां दा एक सवाल पूरा करन दा बचन कर, बादशाही तेनू जरूर मिलेगी ये भरोसा रख। बहादुर शाह ने महाराज जी कोल फिर दोबारा बेनती भेजी। सतगुरु जी ने पांच सिंह भाई धर्म सिंह होणा नूं उन्हां दी अगवाई विच भाई नंद लाल जी नाल भेजे ने। बहादुर शाह ने जंग लड़न वास्ते पूरी तैयारी कीती है। चंबल दी जड़ी नदी है उस नदी दे किनारे जंग करन दा इन्हें फुरना कीता संकल्प कीता है, क्योंकि उधरों दक्षण दिशा विचों तारा आजम दी फौज आउणी सी, इधरों इन्हें जाना है। तो जिवें इन्हां दोवां भरावां दा जंग हो रहा है आओ मन बिरतियां एकागर करके गुरु कथा सरवण करिए। वेखो जिन्हां ने गुरु दे भरोसे जंग लड़िया उन्हां दी हार नहीं हुई, क्योंकि जिसदा होवे वल सो कदे ना हारदा। जिस दे वल सतगुरु जी होण उहदी कदे हार नहीं हो सकदी। हालांकि तारा आजम नाल 22 लख फौजां सी, बहादुर शाह कोल कोई वड्डी फौज नहीं सी, कोई ताकत नहीं सी, बस एक कलगीधर पातशाह जी महाराज जी का भरोसा है। और सतगुरु सच्चे पातशाह जिस दे वल होण जाम गुरु हुए वल, लख बाहें क्या कीजे, फिर लखां बाहवां ने की बिगाड़ना सी बहादुर शाह दा। आओ गुर इतिहास सरवण करिए। दसवें पातशाह सरबंस दानी चिट्टिया बाजां वाले सतगुरु श्री गुरु गोबिंद सिंह साहब महाराज जी दे पवित्र चरणा दा ध्यान अपने हिरदयां च धारण करदे होए आखिए जी सतनाम
श्री वाहेगुरु साहिब जीओ।
सतनाम
श्री वाहेगुरु साहिब जीओ। दोहेरा शाह बहादुर सैन को मुजरा लीन बनाए।
बहादुर शाह ने उस वेले अपनी फौज इकट्ठी कीती, जिन्नी सेना सी उन्हें इकट्ठा कीता, इकट्ठिया करके सारी फौज दा मुजरा बनाया। मुजरा तो भाव उन्हां दी हाजरी लवाई है, कले कले दी हाजरी लवाई है कि किन्नी फौज है।
बख्शी बख्शिश दरबू अर आयुध समदाए।
अपनी सेना नु उत्साह देण वास्ते बहादुर शाह ने अपने जेड़े बड़े सिपाही सलार सन, सेनापति सन, उन्हां नु बख्शिशां दित्तियां ने बहादुर शाह ने। सिरे पाओ दिते ने बहुत सारे शस्त्र अस्त्र, तोपा बारूद गोलियां सिक्का ओ अपनी फौज दे विच वरताया है।
चौपाई बस्त्र विभूकन दे अपनाए।
बहुत सारे सूरमिया नु सोहने बस्त्र शस्त्र दे के ने अपनाया। कई इलाके दे जड़ी फौज सी नवाबां दी फौज सी, उस फौज नु अपने नाल जोड़न वास्ते उन्हां नवाबां नु बस्त्र शस्त्र दित्ते ने। उन्हां नु खिलतां दे के बहादुर शाह ने अपने वल कीता है।
आगे मंतव करो सवाए।
और अगे वास्ते उन्हां नाल बचन कीता के जे मैं हिंदुस्तान दा बादशाह बन गया ते तुहानू भी वड्डियां वड्डियां पदवियां देवांगा, वड्डे वड्डे मनसब देवांगा, तुहानू वड्डे वड्डे जेडे रुतबे हन ओ बख्शांगा।
कै उमरावन हृदय वधाए।
तां बहुत सारे उमरावां नू इहने हौसला दिता है, धीरग दिता है, हौसला अफजाई कीती है।
मिसल मिसल गण वीर टिकाए।
मिसलां बना दित्तियां, वखो वखरे जथे बना दित्ते फौजां दे, और उन्हां मिसलां दे जथेदार बहादुर शाह ने थाप दित्ते हन।
फुलकां बहु बारूद बरताए।
सारी फौज दे विच गोलियां बारूद सिक्का वरता दिता है।
हन तोपां तैयारी करवाई।
बहुत सारियां तोपां तैयार करवाईयां ने, रहकले जमूर तैयार करवाए ने लड़न वास्ते।
गज बाजी पैदल संभाले।
बहुत सारे गज हाथियां ते सवार फौजां, घोड़ियां ते सवार घोड़ सवार, रथां ते सवार पैदल, एदा जड़ी चार प्रकार दी चतरंगन सेना है, चार प्रकार दी फौज है, इन्हें अपने नाल इकट्ठी कीती है।
दल आरासर केन विसाले।
एदा सारा दल ने एक जगह ते इकट्ठा कीता है, सब दी हाजरी लई है।
दिल्ली ते बारी रहयो।
दिल्ली नहीं गया बहादुर शाह, दिल्ली तो बार बार ही रहा अपनी फौज लैके, ते दिल्ली जान दी बजाए बारो बार ही उधर चंबल दी नदी वाले पासे नू वधण दी तैयारी कीती है।
प्रथम करो संगर चित चयो।
इहने आख्या पहला मैं जंग लड़ा फिर बाद विच दिल्ली ते कब्जा करांगा। पहला जंग लड़ा, पहला जाके जंग दे मैदान दे विच जूझा।
छुतरी तोंसे तग बजाई।
इहने लड़ाई दी तैयारी कीती, जंग दी तैयारी कीती। छुतरी नगारे जेडे ऊंट दे रख के बजाए जांदे ने उन्हां नूं छुतरी नगारे कहिंदे ने। वड्डे तौंसे नगारे और अनेक प्रकार दे धग ढोल बजवाए हन।
करियो कुछ दर कुछ अगाई।
और चंबल दी नदी वाले पासे जिधरों तारा आजम ने आके जंग दे मैदान च लड़ना सी ਉਸ ਪਾਸੇ ਨੂੰ ਵਧੇ ਆਪਣਾ ਦਲ ਲੈ ਕੇ ਫੌਜ ਲੈ ਕੇ
ਚੰਬਲ ਸਲਤਾ ਤਟ ਕੋ ਚਾਹਾ
ਚੱਲ ਕੇ ਚੰਬਲ ਦੀ ਨਦੀ ਦਾ ਕਿਨਾਰਾ ਮੱਲਣਾ ਚਾਹੁੰਦਾ ਬਹਾਦਰ ਸ਼ਾਹ ਚੰਬਲ ਦੀ ਨਦੀ ਦਾ ਜਿਹੜਾ ਕਿਨਾਰਾ ਉਹਦੇ ਤੇ ਕਬਜ਼ਾ ਕਰਕੇ ਲੜਨਾ ਚਾਹੁੰਦਾ ਹੈ
ਅਟਕਾਏ ਅਤੋ ਰਣ ਮਹਾ
ਸੋਚਦਾ ਕਿ ਉੱਥੇ ਹੀ ਤਾਰਾ ਆਜ਼ਮ ਨੂੰ ਅਟਕਾ ਕੇ ਜੰਗ ਦੇ ਮੈਦਾਨ ਵਿੱਚ ਮਾਰਦਿਆਂ ਉਹਨੂੰ ਅੱਗੇ ਵਧਣ ਤੋਂ ਰੋਕਦਿਆਂ ਉਹ ਅੱਗੇ ਵੱਧ ਕੇ ਦਿੱਲੀ ਵੱਲ ਨਾ ਆ ਸਕੇ
ਉਤ ਤਾਰਾ ਆਦਮ ਬਨ ਸ਼ਾਹੂ
ਇੱਧਰ ਬਹਾਦਰ ਸ਼ਾਹ ਨੇ ਤਿਆਰੀ ਕੀਤੀ ਆ ਉਧਰ ਇਹਦਾ ਭਰਾ ਤਾਰਾ ਆਜ਼ਮ ਜਿਹੜਾ ਇਸ ਵੇਲੇ ਬਾਦਸ਼ਾਹ ਬਣ ਚੁੱਕਾ ਹੈ
ਬੈਠ ਤਖ਼ਤ ਉਮਰਾ ਮਨਮਾਓ
ਇਹ ਹਿੰਦੁਸਤਾਨ ਦੇ ਤਖ਼ਤ ਤੇ ਆਪਣੇ ਪਿਓ ਦੀ ਮੌਤ ਤੋਂ ਬਾਅਦ ਬੈਠਾ ਤਾਰਾ ਆਜ਼ਮ ਔਰ ਤਖ਼ਤ ਤੇ ਬੈਠ ਕੇ ਜਿੰਨੇ ਦੇ ਵੱਡੇ ਵੱਡੇ ਉਮਰਾਵ ਸਨ ਅਹਿਲਕਾਰ ਸਨ ਵਜ਼ੀਰੇ ਆਜ਼ਮ ਸਨ
22 ਲੱਖ ਸੈਨ ਸੰਭਾਰੀ
ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਫਿਰ 22 ਲੱਖ ਫੌਜ ਸੀ ਔਰੰਗਜ਼ੇਬ ਦੀ ਉਹ 22 ਲੱਖ ਫੌਜਾਂ ਤਾਰਾ ਆਜ਼ਮ ਨੇ ਆਪਣੇ ਮਤਹਿਤ ਕੀਤੀਆਂ ਹਨ
10,000 ਤੋਪਾਂ ਵੱਡ ਭਾਰੀ
ਵੱਡੀਆਂ ਤੋਪਾਂ ਸਨ 10,000 10,000 ਵੱਡੀਆਂ ਤੋਪਾਂ ਹਨ ਤਾਰਾ ਆਜ਼ਮ ਦੇ ਕੋਲ
50,000 ਜੰਬੂਰੇ
50,000 ਛੋਟੇ ਜੰਬੂਰ ਸਨ ਲੜਨ ਵਾਲੇ
ਬਖਸ਼ਿਸ਼ ਦਈ ਅਨੇਕ ਬਿਕ ਸੂਰੇ
ਇਹਨੇ ਆਪਣੇ ਸੂਰਮਿਆਂ ਨੂੰ ਅਨੇਕ ਪ੍ਰਕਾਰ ਦੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਆਪਣੇ ਸੂਰਮਿਆਂ ਨੂੰ ਤਮਾ ਦਿੱਤਾ ਲਾਲਚ ਦਿੱਤਾ ਕਿ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਲੜੋ
ਦੱਖਣ ਦੇਸ਼ ਸਗਲੇ ਅਪਣਾਇਓ
ਦੱਖਣ ਦਾ ਜਿੰਨਾ ਇਲਾਕਾ ਸੀ ਉਹ ਇਹਨੇ ਆਪਣੇ ਅਧੀਨ ਕਰ ਲਿਆ ਹੋਇਆ ਕਿਉਂਕਿ ਬੈਠਾ ਹੀ ਉਧਰ ਸੀ ਹਿੰਦੁਸਤਾਨ ਦੇ ਤਖ਼ਤ ਤੇ ਇਸ ਕਰਕੇ ਦੱਖਣ ਦਿਸ਼ਾ ਦਾ ਜਿਹੜਾ ਇਲਾਕਾ ਹੈ ਉਹ ਤਾਰਾ ਆਜ਼ਮ ਆਪਣੇ ਅਧੀਨ ਕਰ ਚੁੱਕਾ ਹੈ
ਸਭ ਪਰ ਆਪਣਾ ਹੁਕਮ ਟਿਕਾਇਓ
ਸਾਰਿਆਂ ਤੇ ਇਹਨੇ ਆਪਣਾ ਹੁਕਮ ਟਿਕਾ ਦਿੱਤਾ ਹੈ ਸਭ ਤੇ ਆਪਣਾ ਹੁਕਮਨਾਮਾ ਲਾਗੂ ਕਰ ਦਿੱਤਾ ਹੈ
ਤਾਂ ਕੀ ਸੁਣ ਕੇ ਸਭ ਬਾਤ
ਆਪਣੇ ਭਰਾ ਦੀ ਗੱਲ ਜਦੋਂ ਸੁਣੀ ਤਾਰਾ ਆਜ਼ਮ ਨੇ ਕਿ ਬਹਾਦਰ ਸ਼ਾਹ ਮੇਰੇ ਨਾਲ ਲੜਨ ਵਾਸਤੇ ਆ ਰਿਹਾ ਮੇਰੇ ਨਾਲ ਲੜਨ ਵਾਸਤੇ ਤਿਆਰੀ ਕਰ ਰਿਹਾ ਜਦੋਂ ਤਾਰਾ ਆਜ਼ਮ ਨੇ ਗੱਲ ਸੁਣੀ
ਕੋਪਿਓ ਅਵਕਰ ਦੇ ਬਰਗਰ ਬਾਤ
ਮਨ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਗੁੱਸਾ ਕੀਤਾ ਇਹਨੇ ਰੋਸ ਵਿੱਚ ਆਇਆ ਤੇ ਵੀ ਰਸ ਦੇ ਵਿੱਚ ਆਇਆ ਹੈ
ਸਕਲ ਚਮੂਕੀ ਮਿਸਲ ਨਿਆਰੀ
ਇਹਨੇ ਆਪਣੀ ਸਾਰੀ ਫੌਜ ਦੀਆਂ ਮਿਸਲਾਂ ਵੇਖੀਆਂ ਨੇ ਆਪਣੀਆਂ ਸਾਰੀਆਂ ਫੌਜਾਂ ਦਾ ਮੁਆਇਨਾ ਕੀਤਾ ਹੈ
ਉਮਰਾਵਨ ਕੀ ਇਸਤਿਆਰੀ
ਔਰ ਆਪਣਿਆਂ ਉਮਰਾਵਾਂ ਨੂੰ ਕਹਿ ਕੇ ਆਪਣਿਆਂ ਵੱਡਿਆਂ ਅਫਸਰਾਂ ਸੈਨਾਪਤੀਆਂ ਨੂੰ ਕਹਿ ਕੇ ਜੰਗ ਲੜਨ ਦੀ ਤਿਆਰੀ ਤਾਰਾ ਆਜ਼ਮ ਨੇ ਕਰਵਾਈ ਹੈ
ਅੱਜ ਬਾਜਨ ਪਰ ਪਾਖਰ ਪਾਈ
ਬਹੁਤ ਸਾਰਿਆਂ ਘੋੜਿਆਂ ਤੇ ਹਾਥੀਆਂ ਦੇ ਉੱਤੇ ਕਾਠੀਆਂ ਪਾ ਲਈਆਂ ਨੇ ਹਾਥੀਆਂ ਦੇ ਉੱਤੇ ਪਾਖਰ ਅੰਬਾਰੀਆਂ ਪਾ ਲਈਆਂ ਹਨ
ਚੜਿਓ ਆਪ ਗਨ ਬੰਬ ਵਜਾਈ
ਔਰ ਆਪ ਚੜਿਆ ਤਾਰਾ ਆਜ਼ਮ ਨਾਲ ਨਗਾਰਾ ਵਜਾ ਕੇ ਧੌਂਸਿਆਂ ਨਗਾਰਿਆਂ ਦੀ ਆਵਾਜ਼ ਵਿੱਚ
ਦੱਖਣ ਤੇ ਕਲ ਕੂਚ ਹਮੇਸ਼ਾ
ਔਰ ਇਸ ਤਰ੍ਹਾਂ ਦੱਖਣ ਦਿਸ਼ਾ ਤੋਂ ਇਹਨੇ ਕੂਚ ਕੀਤਾ ਲੜਨ ਵਾਸਤੇ ਦਿਨ ਪ੍ਰਤੀ ਦਿਨ ਕੂਚ ਕਰਦਾ ਆ ਰਿਹਾ
ਆਬਤ ਚਲਿਓ ਸੁਣਿਓ ਜਿਸ ਦਿਸ਼ਾ
ਔਰ ਜਿਸ ਦੇਸ਼ ਵਿੱਚ ਸੁਣਿਆ ਕਿ ਬਹਾਦਰ ਸ਼ਾਹ ਮੇਰੇ ਨਾਲ ਲੜਨ ਲਈ ਤਿਆਰ ਹੈ ਚਲਦਾ ਚਲਦਾ ਤਾਰਾ ਆਜ਼ਮ ਉਸੇ ਪਾਸੇ ਵੱਧ ਕੇ ਆਇਆ ਹੈ
ਗ੍ਰਾਮ ਨਗਰ ਬਨ ਲੰਘ ਤੇ ਆਏ
ਬਹੁਤ ਸਾਰੇ ਪਿੰਡਾਂ ਨੂੰ ਗ੍ਰਾਮਾਂ ਨੂੰ ਸ਼ਹਿਰਾਂ ਨੂੰ ਤਾਰਾ ਆਜ਼ਮ ਲੰਘਦਾ ਆ ਰਿਹਾ ਹੈ
ਲਸ਼ਕਰ ਦੀਰਗ ਨੀਰ ਸੁਕਾਏ
ਹੁਣ ਲਸ਼ਕਰ ਇੰਨਾ ਸੀ 22 ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ ਜਿਹੜੇ ਨਗਰ ਚੋਂ ਲੰਘਦੀ ਹੈ ਜਿਹੜੇ ਸ਼ਹਿਰ ਚੋਂ ਲੰਘਦੀ ਉੱਥੋਂ ਦਾ ਪਾਣੀ ਖਤਮ ਹੋ ਜਾਂਦਾ ਹੈ ਇੰਨੀ ਫੌਜ ਆ ਇੰਨੇ ਘੋੜੇ ਹਾਥੀ ਨੇ ਵੀ ਉਹ ਇੰਨਾ ਪਾਣੀ ਪੀਂਦੇ ਨੇ 22 ਲੱਖ ਫੌਜ ਫਿਰ ਘੋੜੇ ਕਿੰਨੇ ਹਜ਼ਾਰਾਂ ਹੋਣਗੇ ਕਿੰਨੇ ਹਜ਼ਾਰਾਂ ਹਾਥੀ ਹੋਣਗੇ ਜਿਹੜੇ ਨਗਰ ਵਿੱਚੋਂ ਜਿਹੜੇ ਸ਼ਹਿਰ ਚੋਂ ਲੰਘਦੇ ਨੇ ਉਹ ਨਗਰ ਉੱਜੜ ਜਾਂਦਾ ਹੈ ਉਹ ਸ਼ਹਿਰ ਉੱਜੜ ਜਾਂਦਾ ਹੈ ਉੱਥੋਂ ਦਾ ਸਾਰਾ ਪਾਣੀ ਖਤਮ ਹੋ ਜਾਂਦਾ ਸੁੱਕ ਜਾਂਦਾ ਹੈ
ਸ਼ਾਹ ਬਹਾਦਰ ਸੁਣ ਸੁਧ ਸਾਰੀ
ਇੱਧਰ ਬਾਦਸ਼ਾਹ ਬਹਾਦਰ ਸ਼ਾਹ ਨੇ ਸਾਰੀ ਸੁਧ ਸੁਣੀ ਖਬਰ ਸੁਣੀ ਕਿ ਤਾਰਾ ਆਜ਼ਮ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਫੌਜ ਚੜ ਕੇ ਆ ਰਹੀ ਹੈ
ਸੰਸੈ ਹੋਤ ਸੁਨਤ ਦਲ ਭਾਰੀ
ਸੁਣ ਕੇ ਦੇ ਮਨ ਚ ਸੰਦੇਹ ਹੁੰਦਾ ਵੀ ਤਾਰਾ ਆਜ਼ਮ ਦੇ ਨਾਲ ਤਾਂ ਬੜੀ ਵੱਡੀ ਫੌਜ ਹੈ ਉਹਦੇ ਨਾਲ ਤਾਂ ਬੜਾ ਵੱਡਾ ਭਾਰੀ ਦਲ ਚੜ ਕੇ ਆ ਰਿਹਾ
ਮੋਤੀ 10 ਗੁਣ ਤੇ ਅਧਕਾਈ
ਸੋਚਦਾ ਬਹਾਦਰ ਸ਼ਾਹ ਕਿ ਤਾਰਾ ਆਜ਼ਮ ਦੇ ਕੋਲ ਮੇਰੇ ਨਾਲੋਂ 10 ਗੁਣਾ ਜ਼ਿਆਦਾ ਫੌਜ ਹੈ ਯਾਨੀ ਕਿ 10 ਗੁਣਾ ਤੋਂ ਵੀ ਵੱਧ ਫੌਜ ਹੈ ਮੇਰੇ ਨਾਲੋ
ਤੋਪ ਜੰਬੂਰਨ ਜੋ ਸਮੰਦਾਈ
ਤੋਪਾਂ ਨੇ ਉਹਦੇ ਕੋਲ ਵੱਡੇ ਜੰਬੂਰ ਹਨ
ਲਸ਼ਕਰ ਅਲਪ ਆਇਆ ਸੰਗ ਮੇਰੇ
ਮੇਰੇ ਨਾਲ ਗਿਣਤੀ ਦਾ ਲਸ਼ਕਰ ਹੈ ਥੋੜੀ ਜੀ ਫੌਜ ਹੈ ਤਾਰਾ ਆਜ਼ਮ ਦੇ ਨਾਲ ਲੱਖਾਂ ਦੇ ਹਿਸਾਬ ਨਾਲ ਮੇਰੀ ਫੌਜ ਨਾਲੋਂ 10 ਗੁਣਾ ਤੋਂ ਵੀ ਜ਼ਿਆਦਾ ਫੌਜ ਹੈ ਤਾਰਾ ਆਜ਼ਮ ਨਾਲ ਲੱਖਾਂ ਦੇ ਹਿਸਾਬ ਨਾਲ ਫੌਜ ਹੈ ਹਜ਼ਾਰਾਂ ਦੀ ਗਿਣਤੀ ਚ ਉਹਦੇ ਕੋਲ ਤੋਪਾਂ ਹਨ ਜੰਬੂਰ ਹਨ ਤੇ ਮੇਰੇ ਕੋਲ ਥੋੜਾ ਜਿਹਾ ਲਸ਼ਕਰ ਹੈ
ਗੁਰਬਚ ਪਰ ਵਿਸ਼ਵਾਸ ਵਡੇਰੇ
ਹੁਣ ਮਨ ਚ ਸੋਚਦਾ ਹੈ ਕਿ ਮੇਰੇ ਕੋਲ ਤਾਂ ਕੇਵਲ ਇੱਕ ਗੁਰੂ ਕਲਗੀਧਰ ਦਾ ਵਚਨ ਹੈ ਦਸਵੇਂ ਪਾਤਸ਼ਾਹ ਦਾ ਬਚਨ ਹੈ ਉਹਨਾਂ ਨੇ ਬਚਨ ਕੀਤਾ ਕਿ ਤੈਨੂੰ ਅਸੀਂ ਹਿੰਦੁਸਤਾਨ ਦੀ ਸਲਤਨਤ ਬਖਸ਼ਾਂਗੇ ਹਿੰਦੁਸਤਾਨ ਦੀ ਸਲਤਨਤ ਤੈਨੂੰ ਦੇਵਾਂਗੇ ਹਿੰਦੁਸਤਾਨ ਦੀ ਬਾਦਸ਼ਾਹੀ ਤੈਨੂੰ ਦੇਵਾਂਗੇ ਇਹ ਇੱਕੋ ਉਹਨਾਂ ਦੇ ਬਚਨ ਦਾ ਮੈਨੂੰ ਭਰੋਸਾ ਹੈ
ਉਪਾਏ ਨਹੀਂ ਅਬ ਕੋਈ
ਗੁਰੂ ਸਾਹਿਬ ਦੇ ਬਚਨਾਂ ਤੇ ਵਿਸ਼ਵਾਸ ਕਰਨ ਤੋਂ ਇਲਾਵਾ ਹੋਰ ਇਸ ਵੇਲੇ ਮੇਰੇ ਕੋਲ ਕੋਈ ਉਪਾਅ ਨਹੀਂ ਮੇਰੇ ਕੋਲ ਕੋਈ ਹੋਰ ਵਸੀਲਾ ਨਹੀਂ
ਇੱਕ ਅੱਲਾ ਅਵਲੰਬ ਹੋਏ
ਮੈਨੂੰ ਤਾਂ ਹੁਣ ਕੇਵਲ ਇੱਕ ਅੱਲਾ ਦਾ ਅਵਲੰਬ ਹੈ ਕੇਵਲ ਇੱਕ ਅੱਲਾ ਦਾ ਅਕਾਲ ਪੁਰਖ ਦਾ ਹੀ ਆਸਰਾ ਹੈ
ਹੈ ਥੋੜਨ ਕੀ ਮਦਦ ਖੁਦਾਏ
ਕਿਉਂਕਿ ਜਿਹੜੇ ਥੋੜੇ ਹੁੰਦੇ ਨੇ ਉਹਨਾਂ ਥੋੜਿਆਂ ਦੀ ਮਦਦ ਖੁਦਾ ਕਰਦਾ ਹੈ ਬਹੁਤਿਆਂ ਨੂੰ ਤੇ ਆਪਣੇ ਬਹੁਤੇ ਹੋਣ ਦਾ ਮਾਣ ਹੁੰਦਾ ਵੀ ਅਸੀਂ ਜ਼ਿਆਦਾ ਹਾਂ ਜਿਹੜੇ ਥੋੜੇ ਹੁੰਦੇ ਨੇ ਉਹ ਨਿਮਾਣੇ ਹੁੰਦੇ ਨੇ ਮਾਣ ਰਹਿਤ ਹੁੰਦੇ ਨੇ ਇਸ ਕਰਕੇ ਉਹਨਾਂ ਦੀ ਮਦਦ ਕਰਨ ਵਾਲਾ ਤਾਂ ਫਿਰ ਖੁਦਾ ਹੁੰਦਾ ਥੋੜਿਆਂ ਦੀ ਪੱਖ ਦੇ ਵਿੱਚ ਥੋੜਿਆਂ ਦੀ ਮਦਦ ਦੇ ਵਿੱਚ ਤਾਂ ਫਿਰ ਖੁਦਾ ਹੀ ਹੁੰਦਾ ਹੈ
ਯਾਤੇ ਨਿਸ਼ਚੈ ਮੁਰ ਮਨ ਆਏ
ਇਸ ਕਰਕੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਨਿਸ਼ਚਾ ਆਉਂਦਾ ਹੈ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਭਰੋਸਾ ਯਕੀਨ ਆਉਂਦਾ ਹੈ
ਇਤ ਸ਼੍ਰੀ ਗੁਰ ਕਰ ਕੋਚ ਹਮੇਸ਼
ਕੇਵਲ ਹੁਣ ਗੁਰੂ ਕਲਗੀਧਰ ਜੀ ਹੀ ਮੇਰੀ ਬਾਂਹ ਫੜਨਗੇ ਉਹੀ ਮੇਰਾ ਆਸਰਾ ਹਨ ਇਧਰੋਂ ਬਹਾਦਰ ਸ਼ਾਹ ਜਾ ਰਿਹਾ ਉਧਰ ਚੰਬਲ ਦੀ ਨਦੀ ਵੱਲ ਉਧਰੋਂ ਤਾਰਾ ਆਜ਼ਮ ਆ ਰਿਹਾ ਇਧਰ ਕਲਗੀਧਰ ਜੀ ਵੀ ਪਿੱਛੇ ਨੂੰ ਵਾਪਸ ਮੁੜੇ ਨੇ ਮਹਾਰਾਜ ਜੀ ਵੀ ਜਿੱਧਰ ਬਗੌਰ ਵਾਲੇ ਪਾਸੇ ਸਨ ਸਤਿਗੁਰੂ ਜੀ ਵੀ ਉਧਰੋਂ ਪਿੱਛੇ ਨੂੰ ਦਿੱਲੀ ਵਾਲੇ ਪਾਸੇ ਨੂੰ ਦਸਵੇਂ ਪਾਤਸ਼ਾਹ ਜੀ ਮੁੜੇ ਹਨ
ਦਿੱਲੀ ਦੇਸ਼ ਕੋ ਗਮਨ ਕਰੇ ਤੂੰ
ਕਲਗੀਧਰ ਜੀ ਵੀ ਆਪਣੇ ਖਾਲਸੇ ਸਮੇਤ ਸਿੰਘਾਂ ਸਮੇਤ ਦਿੱਲੀ ਵਾਲੇ ਪਾਸੇ ਨੂੰ ਵਧਦੇ ਆ ਰਹੇ ਹਨ
ਸੰਗ ਖਾਲਸਾ ਦਲ ਸਮੰਦਾਈ
ਦੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦਿੱਲੀ ਵੱਲ ਆ ਰਹੇ ਨੇ ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦਾ ਸਾਜਿਆ ਨਿਵਾਜਿਆ ਖਾਲਸਾ ਪੰਥ ਹੈ
ਮਹਿਮਾ ਸੁਨਰ ਮਿਲੇ ਸੁਆਈ
ਜਿਹੜਾ ਜਿਹੜਾ ਸਤਿਗੁਰਾਂ ਦੀ ਮਹਿਮਾ ਸੁਣਦਾ ਹੈ ਜਿਹੜਾ ਜਿਹੜਾ ਵੀ ਗੁਰੂ ਕਲਗੀਧਰ ਦੀ ਵਡਿਆਈ ਸੁਣਦਾ ਹੈ ਗੁਰਦੇਵ ਦੀ ਮਹਿਮਾ ਵਡਿਆਈ ਸੁਣ ਕੇ ਆ ਕੇ ਮਹਾਰਾਜ ਜੀ ਨੂੰ ਮਿਲਦੇ ਹਨ
ਦਰਸ਼ਨ ਦੇਤੇ ਕਰਤ ਨਿਹਾਲ
ਮਹਾਰਾਜ ਜੀ ਦਰਸ਼ਨ ਦੇ ਕੇ ਉਹਨਾਂ ਨੂੰ ਨਿਹਾਲ ਨਿਹਾਲ ਕਰਦੇ ਹਨ
ਕਾਮਨਾ ਜਨਨ ਕਿਰਪਾ
ਔਰ ਆਪਣਿਆਂ ਜਨਾਂ ਦੀ ਆਪਣਿਆਂ ਸੇਵਕਾਂ ਦੀਆਂ ਕਾਮਨਾਵਾਂ ਮਹਾਰਾਜ ਜੀ ਪੂਰਨ ਕਰਦੇ ਹਨ
ਉਤੇ ਔਰੰਗੋ ਨੰਦਨ ਦੋ
ਉਧਰ ਬਾਦਸ਼ਾਹ ਔਰੰਗਜ਼ੇਬ ਦੇ ਦੋਵੇਂ ਪੁੱਤਰ ਤਾਰਾ ਆਜ਼ਮ ਤੇ ਬਹਾਦਰ ਸ਼ਾਹ
ਪਇਓ ਭੇੜ ਚੰਬਲ ਤਟ ਸੋ
ਚੰਬਲ ਨਦੀ ਦੇ ਕੰਢੇ ਤੇ ਜੈਜੋਂ ਦੇ ਮੈਦਾਨ ਦੇ ਵਿੱਚ ਇਹਨਾਂ ਦੋਹਾਂ ਭਰਾਵਾਂ ਦਾ ਭੇੜ ਹੋਇਆ ਦੋਹਾਂ ਭਰਾਵਾਂ ਦਾ ਜੰਗ ਸ਼ੁਰੂ ਹੋਇਆ ਹੈ
ਦਿਸ਼ਨ ਤੇ ਵਜੇ ਨਗਾਰੇ
ਦੋਹਾਂ ਪਾਸਿਓ ਨਗਾਰੇ ਵੱਜੇ ਨੇ ਦੋਹਾਂ ਪਾਸਿਓ ਚੋਭਾਂ ਵੱਜੀਆਂ ਹਨ
ਰਣ ਸਿੰਘੇ ਬੜ ਸ਼ਬਦੇ ਉਠਾਰੇ
ਵੱਡੇ ਵੱਡੇ ਰਣ ਸਿੰਘੇ ਵੱਜੇ ਨੇ ਨਗਾਰੇ ਵੱਜੇ ਨੇ ਧੌਂਸੇ ਵੱਜੇ ਨੇ ਰਣ ਸਿੰਘਿਆਂ ਦੀ ਆਵਾਜ਼ ਨਾਲ ਇੱਕ ਵਾਰੀ ਮੈਦਾਨ ਚੰਬਲ ਦਾ ਇਲਾਕਾ ਗੂੰਜ ਉੱਠਿਆ ਹੈ
ਲਸ਼ਕਰ ਪਰੇ ਕਰੇ ਅਰ ਅਰੇ
ਲਸ਼ਕਰ ਇੱਕ ਦੂਜੇ ਤੇ ਆਣ ਪਏ ਨੇ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਆਣ ਪਏ ਹਨ
ਛੋਟੀ ਤੋਪ ਗਨ ਨਬ ਰਬ ਭਰੇ
ਬੜੀਆਂ ਤੋਪਾਂ ਚੱਲੀਆਂ ਨੇ ਬੜੇ ਰਹਿਕਲੇ ਜਮੂਰ ਚੱਲੇ ਨੇ ਆਕਾਸ਼ ਧੂਏ ਨਾਲ ਭਰ ਗਿਆ ਹੈ
ਧਾਰ ਪਸਰੇ ਇੱਕ ਬਾਰੀ
ਇੱਕ ਬਾਰੀ ਤਾਂ ਧੂਏ ਦੀ ਧਾਰਾ ਚਾਰੇ ਪਾਸੇ ਪਸਰ ਗਈ ਹੈ
ਮੈਂ ਦਿੱਕਤ ਦੇਖ ਪਾਨ ਪਸਾਰੇ
ਇੰਨਾ ਜ਼ਿਆਦਾ ਧੂਆਂ ਉੱਡਿਆ ਕਿ ਹੱਥ ਵੀ ਪਸਾਰਿਆ ਹੋਇਆ ਨਜ਼ਰ ਨਹੀਂ ਆਉਂਦਾ ਆਪਣਾ ਹੱਥ ਵੀ ਨਜ਼ਰ ਨਹੀਂ ਆਉਂਦਾ ਨਹੀਂ ਦਿੰਦਾ
ਸ਼ਲਖ ਜਮੂਰਨ ਕੀ ਬੜੂਈ
ਅਨੇਕਾਂ ਜਮੂਰਾਂ ਦੀ ਸ਼ਲਖ ਹੋਈ ਆ ਸ਼ਲਖ ਚੱਲੀ ਹੈ
ਵਰਖਣ ਲੱਗੇ ਲੋਹ ਦੀ ਚਦੋਈ
ਪਾਸਿਓ ਲੋਹਾ ਵਰਸਣ ਲੱਗਾ ਦੋਹਾਂ ਪਾਸਿਓ ਲੋਹੇ ਤੇ ਲੋਹਾ ਵੱਜਣ ਲੱਗਾ ਹੈ
ਮਨੋ ਆਕਾਸ਼ ਫੁੱਟ ਗਿਰ ਪਰਿਓ
ਕਹਿੰਦੇ ਇੰਨੀਆਂ ਆਵਾਜ਼ਾਂ ਆਉਂਦੀਆਂ ਨੇ ਤੋਪਾਂ ਤੇ ਜਮੂਰਿਆਂ ਦੇ ਚੱਲਣ ਦੀ ਮਾਨੋ ਜਿਵੇਂ ਆਕਾਸ਼ ਹੀ ਫਟ ਕੇ ਜ਼ਮੀਨ ਤੇ ਡਿੱਗ ਪਿਆ ਹੋਵੇ
ਭੀਖਣ ਸ਼ਬਦ ਭੂਮ ਨਭ ਭਰਿਓ
ਬੜਾ ਭੀਖਣ ਭਿਆਨਕ ਨਾਦ ਸੁਣਾਈ ਦਿੰਦਾ ਹੈ ਭਿਆਨਕ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਸਾਰਾ ਆਕਾਸ਼ ਉਹਨਾਂ ਭਿਆਨਕ ਆਵਾਜ਼ਾਂ ਨਾਲ ਭਰਿਆ ਹੋਇਆ
ਮਾਰ ਮਾਰ ਕਰ ਰੋਲ ਉਠਾਇਓ
ਮਾਰ ਲਓ ਮਾਰ ਲਓ ਮਾਰ ਲਓ ਦੀ ਆਵਾਜ਼ ਸਾਰਿਆਂ ਦੇ ਪਾਸਿਓਂ ਸੁਣਾਈ ਦੇ ਰਹੀ ਹੈ ਘੋੜੇ ਹਿਣਕ ਰਹੇ ਨੇ ਹਾਥੀ ਚਿੰਗਾੜ ਰਹੇ ਨੇ ਬੜਾ ਭਿਆਨਕ ਮੰਜ਼ਰ ਬਣਿਆ ਹੋਇਆ
ਸਗਰੋ ਦਿਨ ਜੰਗ ਮਚਾਇਓ
ਇਹ ਤਾਂ ਸਾਰਾ ਦਿਨ ਜੰਗ ਹੁੰਦਾ ਰਿਹਾ ਪਹਿਲਾ ਦਿਨ ਸਾਰਾ ਦਿਨ ਜੰਗ ਮਚਿਆ ਰਿਹਾ
ਕੀਤ ਕਬੀਰ ਤੁਰੰਗ ਸੰਗਾਰੇ
ਕਈ ਵੀਰ ਯੋਧੇ ਮਾਰੇ ਗਏ ਕਈ ਘੋੜੇ ਮਾਰੇ ਗਏ ਕਈ ਹਾਥੀ ਊਂਠ ਮਾਰੇ ਗਏ
ਰਾਵਸਤੇ ਉਤਜ ਭਏ ਕਿਨਾਰੇ
ਸ਼ਾਮ ਤੱਕ ਜੰਗ ਹੁੰਦਾ ਰਿਹਾ ਮਰਿਆਦਾ ਹੁੰਦੀ ਸੀ ਉਹਨਾਂ ਸਮਿਆਂ ਵਿੱਚ ਕਿ ਜੰਗ ਦਿਨੇ ਦਿਨੇ ਹੁੰਦਾ ਸੀ ਸਾਰਾ ਦਿਨ ਜੰਗ ਹੁੰਦਾ ਰਿਹਾ ਜਦੋਂ ਸੂਰਜ ਅਸਤ ਹੋਇਆ ਉਸ ਵੇਲੇ ਜੰਗ ਫਤਿਹ ਹੋਇਆ ਭਾਵ ਜੰਗ ਪਹਿਲੇ ਦਿਨ ਦਾ ਸਮਾਪਤ ਹੋਇਆ
ਸ਼ਿਵ ਕਰਿਓ ਚੈ ਖਾਨ ਰੁਪਾਨਾ
ਹੁਣ ਦੋਹਾਂ ਪਾਸਿਆਂ ਦੇ ਦਲ ਪਿੱਛੇ ਹਟ ਗਏ ਨੇ ਲੜਾਈ ਤੋਂ ਹਟ ਕੇ ਪਿੱਛੇ ਹਟ ਕੇ ਆਪੋ ਆਪਣੀਆਂ ਜਗਾਵਾਂ ਤੇ ਸਿਵਰ ਡੇਰਾ ਕਰਕੇ ਸਭ ਨੇ ਖਾਨ ਪਾਨ ਕੀਤਾ ਹੈ
ਤ੍ਰਿਪਤ ਹਤਿਓ ਸ਼ੰਭੇ ਸਵਦਾਨਾ
ਇੱਕ ਵਾਰੀ ਸਾਰੇ ਤ੍ਰਿਪਤ ਹੋ ਗਏ ਰੱਜ ਗਏ ਔਰ ਸਾਰੇ ਦਿਨ ਦੀ ਥਕਾਵਟ ਆਰਾਮ ਕਰਕੇ ਦੂਰ ਕੀਤੀ ਹੈ
ਜਾਗ੍ਰਿਤ ਸੋਵਤ ਰਾਤ ਬਿਤਾਈ
ਜਾਗਦੇ ਰਹੇ ਪਹਿਰਾ ਦਿੰਦੇ ਰਹੇ ਕਿ ਰਾਤ ਨੂੰ ਕੋਈ ਹਮਲਾ ਨਾ ਕਰ ਦੇ ਕਈਆਂ ਨੇ ਸੌ ਕੇ ਰਾਤ ਬਤੀਤ ਕੀਤੀ ਹੈ ਏਦਾਂ ਬਾਰੋ ਵੇਰੀ ਜਾਗ ਕੇ ਸੌ ਕੇ ਰਾਤ ਬਤੀਤ ਕੀਤੀ ਹੈ
ਇਸ਼ਨਾਨੇ ਦਲ ਸਮੰਦਾਈ
ਔਰ ਅਗਲੇ ਦਿਨ ਉੱਠੇ ਨੇ ਕਈਆਂ ਨੇ ਇਸ਼ਨਾਨ ਪਾਨ ਕੀਤਾ ਨਦੀ ਦੇ ਜਲ ਵਿੱਚ
ਜੜੇ ਲੜਨ ਕੇ ਇਤ ਬਹੁਰੇ
ਚੜ ਗਿਆ ਲੜਾਈ ਦੀਆਂ ਤਿਆਰੀਆਂ ਹੋ ਗਈਆਂ ਫਿਰ ਦੁਬਾਰਾ ਲੜਾਈ ਸ਼ੁਰੂ ਹੋਈ ਹੈ
ਛੁੱਟਾ ਸ਼ਬਦ ਬੜ ਗੋਰਾ ਗੋਰੀ
ਅਨੇਕਾਂ ਗੋਲੀਆਂ ਗੋਲਿਆਂ ਦੀ ਆਵਾਜ਼ ਆਉਂਦੀ ਹੈ ਸੁਣਾਈ ਦਿੰਦੀ ਹੈ ਚੱਲਦੀਆਂ ਆਪਣੇ ਘੋੜੇ ਦੌੜਾ ਦੌੜਾ ਕੇ ਬੰਦੂਕ ਦੀਆਂ ਗੋਲੀਆਂ ਵਾਗਦੇ ਹਨ ਸੂਰਮੇ
ਤੀਰ ਪ੍ਰਹਾਰੇ ਫੋਰ ਤਿਅੰਗੇ
ਤੀਰ ਚਲਾਉਂਦੇ ਨੇ ਮਾਰ ਮਾਰ ਤੀਰ ਗੋਲੀਆਂ ਨੇਜੇ ਮਾਰ ਮਾਰ ਕੇ ਦੂਰੋਂ ਵਗਾ ਵਗਾ ਕੇ ਇੱਕ ਦੂਜੇ ਦੀਆਂ ਛਾਤੀਆਂ ਨੂੰ ਪਰੋ ਸੁੱਟਦੇ ਨੇ ਮਾਰ ਸੁੱਟਦੇ ਨੇ
ਜੀ ਬੰਬਲਿਆਲ ਪਰਮਾਵੇ
ਬੰਬਲਿਆਲੇ ਜਿਹੜੇ ਨੇਜੇ ਨੇ ਉਹ ਬੰਬਲਿਆਲੇ ਨੇਜਿਆਂ ਨੂੰ ਭਰਮਾਉਂਦੇ ਹਨ
ਪਰਸਪਰ
ਆਪਸ ਵਿੱਚ ਮਿਲਦੇ ਨੇ ਇੱਕ ਦੂਜੇ ਤੇ ਪਰਸਪਰ ਮਿਲ ਕੇ ਸ਼ਸਤਰਾਂ ਦਾ ਵਾਰ ਕਰਦੇ ਹਨ
ਅੰਧ ਧੁੰਦ ਪਰ ਗਏ ਬਿਸਾਲਾ
ਕਿਤੇ ਤੇਗ ਚੱਲ ਰਹੀ ਹੈ ਕਿਤੇ ਨੇਜਾ ਚੱਲ ਰਿਹਾ ਕਿਤੇ ਕੋਈ ਤਬਰ ਮਾਰ ਰਿਹਾ ਕਿਤੇ ਗੋਲੀ ਚੱਲ ਰਹੀ ਹੈ ਕਿਤੇ ਤੀਰ ਚੱਲ ਰਹੇ ਨੇ ਕਿਤੇ ਤੋਪਾਂ ਚੱਲ ਰਹੀਆਂ ਨੇ ਏਦਾਂ ਬੜਾ ਭਿਆਨਕ ਜੰਗ ਹੋ ਰਿਹਾ ਹੈ
ਸ਼ੁੱਤਰ ਨਾਲ ਕੁੜ ਨਾਲ ਕਰਾਲਾ
ਜਿਹੜੀਆਂ ਸ਼ੁੱਤਰ ਨਾਲਾਂ ਹਨ ਊਂਠਾਂ ਤੇ ਰੱਖ ਕੇ ਚਲਾਉਣ ਵਾਲੀਆਂ ਤੋਪਾਂ ਘੋੜ ਨਾਲਾਂ ਜਿਹੜੀਆਂ ਘੋੜਿਆਂ ਤੇ ਰੱਖ ਕੇ ਚਲਾਉਣ ਵਾਲੀਆਂ ਤੋਪਾਂ ਨੇ ਉਹ ਚਲਾਈਆਂ ਜਾ ਰਹੀਆਂ ਹਨ
ਇਮੋਏ ਜੰਗ ਤੇ ਦਲ ਦੋ ਨਿਜ ਬਿਸਰਾਮ ਕੀਨ ਸਭ ਕੋ
ਏਦਾਂ ਦੂਸਰੇ ਦਿਨ ਵੀ ਸਾਰਾ ਦਿਨ ਜੰਗ ਹੁੰਦਾ ਰਿਹਾ ਤੇ ਸਾਰਾ ਦਿਨ ਜੰਗ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਦੋਵੇਂ ਦਲ ਪਿੱਛੇ ਹਟ ਗਏ ਨੇ ਔਰ ਆਪੋ ਆਪਣੀਆਂ ਜਗਾਵਾਂ ਤੇ ਵਿਸ਼ਰਾਮ ਕਰਨ ਲੱਗੇ ਹਨ
ਉਤ ਪ੍ਰਾਤ ਉਤ ਬਜੇ ਨਗਾਰੇ
ਤੀਸਰਾ ਦਿਨ ਚੜਿਆ ਫਿਰ ਨਗਾਰੇ ਵੱਜੇ ਫਿਰ ਆਮੋ ਸਾਹਮਣੇ ਦਲ ਜੁੱਟੇ ਫਿਰ ਆਮੋ ਸਾਹਮਣੇ ਜੰਗ ਹੋਣ ਲੱਗੇ
ਜੋਧਾ ਸੁਣ ਸੁਣ ਬਦ ਸਾਰੇ
ਨਗਾਰਿਆਂ ਦੀ ਆਵਾਜ਼ ਸੁਣ ਕੇ ਢੋਲਾਂ ਦੀ ਨਫੀਰੀਆਂ ਦੀ ਰਣ ਸਿੰਘਿਆਂ ਦੀ ਆਵਾਜ਼ ਸੁਣ ਕੇ ਦੋਹਾਂ ਪਾਸਿਓਂ ਯੋਧੇ ਉੱਠ ਕੇ ਤਿਆਰ ਬਰ ਤਿਆਰ ਹੋਏ ਨੇ ਲੜਨ ਵਾਸਤੇ
ਦਲ ਮੁਕਾਬਲੇ ਦੋਨੋਂ ਪਏ
ਦੋਹਾਂ ਪਾਸਿਆਂ ਦੇ ਦਲਾਂ ਦੇ ਮੁਕਾਬਲੇ ਹੋਏ ਨੇ ਪਹਿਲਾਂ ਦਲਾਂ ਮਹਿਲ ਮਿਲਣਦਿਆਂ ਆਪਸ ਵਿੱਚ ਆਮੋ ਸਾਹਮਣੇ ਹੋ ਕੇ ਦਲ ਦੇ ਦਲ ਲੜਨ ਲੱਗੇ ਨੇ ਮਿਸਲਾਂ ਨਾਲ ਮਿਸਲਾਂ ਲੜਨ ਲੱਗੀਆਂ ਹਨ
ਹਮਲੇ ਕਰਤ ਸ਼ਸਤਰ ਭੱਟ ਕਹੇ
ਔਰ ਵੱਡੇ ਵੱਡੇ ਜਥੇ ਜਿਹੜੇ ਬਣੇ ਹੋਏ ਸਨ ਫੌਜਾਂ ਦੇ ਇੱਕ ਦੂਜੇ ਤੇ ਹਮਲਾ ਕਰਦੇ ਨੇ ਇੱਕ ਦੂਜੇ ਦੇ ਪ੍ਰਾਣਾਂ ਦੇ ਪਿਆਸੇ ਬਣੇ ਹੋਏ ਖੂਨ ਦੇ ਮਾਰ ਮਾਰ ਕੇ ਉਹਨਾਂ ਦੀ ਆਹੂਤੀ ਦਿੰਦੇ ਹਨ।
ਤਾਰਾ ਆਜ਼ਮ ਕੋ ਬੜ ਲਸ਼ਕਰ,
ਤਾਰਾ ਆਜ਼ਮ ਦੀ ਫੌਜ ਬਹੁਤ ਜ਼ਿਆਦਾ ਸੀ, ਲੜ ਤਾਂ ਰਿਹਾ ਬਹਾਦਰ ਸ਼ਾਹ ਵੀ ਦਲੇਰੀ ਨਾਲ, ਪਰ ਤਾਰਾ ਆਜ਼ਮ ਦੀ ਫੌਜ ਬਹੁਤ ਜ਼ਿਆਦਾ ਸੀ।
ਪਰੇ ਉਤਾਏ ਕਰ ਕਾਮਨ ਕਰ ਕਰ,
ਔਰ ਬੜਾ ਜ਼ੋਰ ਦਾ ਹੱਲਾ ਕਰ ਕਰਕੇ ਉਹ ਵੀ ਹਮਲਾ ਕਰਦਾ, ਖੁਦ ਤਾਰਾ ਆਜ਼ਮ ਆਪ ਚੜ ਕੇ ਹਮਲਾ ਕਰਦਾ ਹੈ।
ਆਪ ਬਹਾਦਰ ਚੜਿਓ ਲੜਨ ਕੋ,
ਤਾਰਾ ਆਜ਼ਮ ਚੜਿਆ ਲੜਨ ਵਾਸਤੇ, ਇਧਰੋਂ ਖੁਦ ਬਹਾਦਰ ਸ਼ਾਹ ਆਪ ਚੜਿਆ ਅੱਜ ਤੀਸਰੇ ਦਿਨ ਲੜਨ ਵਾਸਤੇ।
ਆਜ਼ਮ ਪਹੁੰਚਿਓ ਟਿਕਰਣ ਕੋ,
ਉਧਰੋਂ ਤਾਰਾ ਆਜ਼ਮ ਵੀ ਜੰਗ ਦਾ ਮੈਦਾਨ ਵੇਖ ਕੇ ਭਖੇ ਹੋਏ ਮੈਦਾਨ ਵਿੱਚ ਆ ਪਹੁੰਚਿਆ ਹੈ।
ਯੁਗ ਪ੍ਰਾਤਾ ਨੇ ਜੰਗ ਪਵਾਏ,
ਆਪੋ ਆਪਣੇ ਦਲਾਂ ਨੂੰ ਫੌਜਾਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਵਧਾਉਂਦੇ ਨੇ, ਔਰ ਆਹਮੋ ਸਾਹਮਣੇ ਹੋ ਕੇ ਘਮਾਸਾਨ ਜੰਗ ਕਰਵਾ ਰਹੇ ਨੇ।
ਟੁੱਟੇ ਤੁਫੰਗ ਤੋਪ ਸਮੁਦਾਏ,
ਅਨੇਕਾਂ ਬੰਦੂਕਾਂ ਚੱਲਦੀਆਂ ਨੇ, ਤੋਪਾਂ ਦਾ ਸਮੁਦਾਏ ਚੱਲਦਾ ਹੈ।
ਗਜ ਪਰ ਉਤੋਂ ਬਹਾਦਰ ਰਾਏ,
ਬਹਾਦਰ ਸ਼ਾਹ ਹਾਥੀ ਤੇ ਅੰਬਾਰੀ ਤੇ ਬੈਠਾ ਹੋਇਆ ਸੀ, ਹਾਥੀ ਦੀ ਅੰਬਾਰੀ ਤੇ ਬੈਠਾ ਆਪਣੀ ਫੌਜ ਨੂੰ ਪ੍ਰੇਰ ਪ੍ਰੇਰ ਕੇ ਲੜਾ ਰਿਹਾ ਸੀ।
ਧਰਮ ਸਿੰਘ ਕੋ ਨਿਕਟ ਬਿਠਾਏ,
ਔਰ ਬਹਾਦਰ ਸ਼ਾਹ ਨੇ ਭਾਈ ਧਰਮ ਸਿੰਘ ਜੀ ਨੂੰ ਹਾਥੀ ਦੀ ਅੰਬਾਰੀ ਵਿੱਚ ਜਿੱਥੇ ਆਪ ਬੈਠਾ ਹੈ, ਆਪਣੇ ਨਾਲ ਹੀ ਭਾਈ ਧਰਮ ਸਿੰਘ ਜੀ ਨੂੰ ਬਿਠਾਇਆ ਹੋਇਆ, ਭਾਈ ਧਰਮ ਸਿੰਘ ਜੀ ਨੂੰ ਆਪਣੇ ਨੇੜੇ ਬਿਠਾਇਆ ਹੋਇਆ ਅੰਬਾਰੀ ਵਿੱਚ।
ਗੁਰਗਾਤਾ ਕੋ ਮੁਖੋਂ ਵਿਚਾਰੈ,
ਭਾਈ ਧਰਮ ਸਿੰਘ ਜੀ ਸਤਿਗੁਰੂ ਕਲਗੀਧਰ ਜੀ ਦੀ ਗਾਥਾ ਸੁਣਾ ਰਹੇ ਨੇ ਬਹਾਦਰ ਸ਼ਾਹ ਨੂੰ, ਜਿਹੜੀਆਂ ਗੁਰੂ ਦਸਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ ਨੇ, ਉਹਨਾਂ ਦਾ ਵੇਰਵਾ ਬਹਾਦਰ ਸ਼ਾਹ ਨੂੰ ਦੱਸ ਰਹੇ ਨੇ।
ਬਹੁਤ ਦੂਰ ਲੱਗ ਜੰਗ ਨਿਆਰੈ,
ਔਰ ਦੂਰ ਤੱਕ ਜਿਹੜਾ ਜੰਗ ਹੋ ਰਿਹਾ ਉਸ ਜੰਗ ਨੂੰ ਭਾਈ ਧਰਮ ਸਿੰਘ ਵੀ ਵੇਖ ਰਹੇ ਨੇ, ਬਾਦਸ਼ਾਹ ਬਹਾਦਰ ਸ਼ਾਹ ਵੀ ਵੇਖ ਰਿਹਾ ਹਾਥੀ ਦੀ ਅੰਬਾਰੀ ਤੇ ਬੈਠਾ।
ਦੋਏ ਦਿਸ਼ਤੇ ਹਮਲੇ ਹੋਏ ਕਨੇ,
ਦੋਹਾਂ ਪਾਸਿਓਂ ਬੜੇ ਹਮਲੇ ਹੁੰਦੇ ਨੇ, ਦੋਹਾਂ ਪਾਸਿਓਂ ਜ਼ੋਰ ਜ਼ੋਰ ਦਾ ਹੱਲਾ ਕੀਤਾ ਜਾਂਦਾ ਹੈ।
ਸੁਪੱਟ ਪਰਸਪਰ ਆਯੁਧ ਹਨੇ,
ਸੂਰਮੇ ਆਪਸ ਵਿੱਚ ਮਿਲ ਕੇ ਇੱਕ ਦੂਜੇ ਤੇ ਸ਼ਸਤਰਾਂ ਦੇ ਵਾਰ ਕਰਦੇ ਹਨ।
ਤਬ ਚਿਤਵੇ ਉਹ ਚਿਤ ਵੱਡੇ ਵੱਡੋ ਲੜਾਂਗੇ, ਵਿਜੈ ਭਾਈ ਗੁਰ ਸਵਾਲ ਕਰਾਂਗੇ।
ਹੁਣ ਇੱਧਰ ਬਹਾਦਰ ਸ਼ਾਹ ਨੇ ਵੇਖਿਆ ਵੀ ਮੇਰੀ ਫੌਜ ਭਾਰੀ ਪੈ ਰਹੀ ਹੈ ਕਾਫੀ, ਹਾਲਾਂਕਿ ਤਾਰਾ ਆਜ਼ਮ ਦੀ ਵੀ ਬੜੀ ਵੱਡੀ ਫੌਜ ਸੀ, ਤੇ ਇੱਧਰੋਂ ਬਹਾਦਰ ਸ਼ਾਹ ਦੇ ਸੂਰਮੇ ਵੀ ਬੜੀ ਬਹਾਦਰੀ ਨਾਲ ਲੜ ਰਹੇ ਨੇ। ਹੁਣ ਬਹਾਦਰ ਸ਼ਾਹ ਆਪਣੇ ਮਨ ਵਿੱਚ ਸੋਚਦਾ ਕਿ ਜੇ ਇਹ ਜੰਗ ਮੈਂ ਜਿੱਤ ਗਿਆ, ਖਬਰੇ ਗੁਰੂ ਕਲਗੀਧਰ ਜੀ ਮੈਨੂੰ ਕਿਹੜਾ ਸਵਾਲ ਪਾ ਦੇਣ। ਮਨ ਹੈ ਨਾ, ਮਨ ਚ ਵੇਖੋ ਕਿੱਦਾਂ ਦੀਆਂ ਬਿਰਤੀਆਂ ਫੁਰ ਪੈਂਦੀਆਂ। ਬਹਾਦਰ ਸ਼ਾਹ ਸੋਚਣ ਲੱਗਾ ਕਿ ਪਤਾ ਨੀ ਸਤਿਗੁਰੂ ਜੀ ਮੈਨੂੰ ਕਿਹੜਾ ਸਵਾਲ ਕਰ ਦੇਣਾ।
ਮਹਾ ਬਿਖਮ ਤੋਂ ਦਿਓ ਨਾ ਜਾਏ,
ਜੇ ਗੁਰੂ ਸਾਹਿਬ ਜੀ ਨੇ ਕੋਈ ਔਖਾ ਕੰਮ ਕਹਿ ਦਿੱਤਾ, ਪਤਾ ਨੀ ਕਿਹੜਾ ਕੰਮ ਕਹਿਣਗੇ, ਜੇ ਉਹਨਾਂ ਨੇ ਮੈਨੂੰ ਕੋਈ ਔਖਾ ਕੰਮ ਕਹਿ ਦਿੱਤਾ, ਮੇਰੇ ਕੋਲੋਂ ਸਵਾਲ ਪੂਰਾ ਨਾ ਕੀਤਾ ਗਿਆ,
ਹੋਏ ਸੁਖੇਨ ਮੈਂ ਦਿਓ ਮਨਾਏ,
ਜੇ ਤਾਂ ਸੌਖਾ ਹੋਵੇਗਾ ਫਿਰ ਤਾਂ ਕਰ ਦਿਆਂਗਾ। ਬਹਾਦਰ ਸ਼ਾਹ ਸੋਚ ਰਿਹਾ ਮਨ ਚ, ਕਿਉਂਕਿ ਫੌਜ ਜਿੱਤ ਰਹੀ ਹੈ ਨਾ, ਜਿਵੇਂ ਜਿਵੇਂ ਜਿੱਤ ਦੇ ਨੇੜੇ ਵੱਧ ਰਿਹਾ ਤਿਵੇਂ ਤਿਵੇਂ ਗੁਰੂ ਸਾਹਿਬ ਤੋਂ ਬੇਮੁਖ ਹੋਣ ਵਾਸਤੇ ਮਨ ਜਿਹੜਾ ਉਹ ਫੁਰਨਾ ਕਰਨ ਲੱਗ ਪਿਆ, ਵੀ ਜੇ ਗੁਰੂ ਸਾਹਿਬ ਦਾ ਕੋਈ ਸਵਾਲ ਔਖਾ ਹੋਇਆ ਤੇ ਉਹ ਮੇਰੇ ਕੋਲ ਪੂਰਾ ਨਾ ਕੀਤਾ ਜਾ ਸਕਿਆ ਤੇ ਫਿਰ ਰਹਿਣ ਦਿਆਂਗਾ, ਤੇ ਜੇ ਕੋਈ ਸੌਖਾ ਕੰਮ ਹੋਇਆ ਤੇ ਉਹ ਕਰ ਦਿਆਂਗਾ।
ਨਾਏ ਤਟਾਰੂੰਗੋ ਜਬ ਕੈ,
ਤੇ ਜੇ ਕੋਈ ਔਖਾ ਕੰਮ ਹੋਇਆ ਗੁਰੂ ਜੀ ਦਾ ਤੇ ਉਹ ਮੈਂ ਟਾਲਾ ਕਰ ਦਿਆਂਗਾ। ਜੇ ਗੁਰੂ ਜੀ ਕਹਿਣਗੇ ਨਾ ਵੀ ਬਹਾਦਰ ਸ਼ਾਹ ਸਾਡਾ ਕੰਮ ਕਰ, ਤੇ ਮੈਂ ਅੱਗੋਂ ਉਹਨਾਂ ਨੂੰ ਟਾਲ ਮਟੋਲਾ ਕਰ ਦਿਆਂਗਾ।
ਇਸ ਪ੍ਰਕਾਰ ਮਨ ਰਨ ਕੋ ਲੈ,
ਇਦਾਂ ਆਪਣੇ ਮਨ ਦੇ ਵਿੱਚ ਸੋਚ ਰਿਹਾ ਬਹਾਦਰ ਸ਼ਾਹ ਜੰਗ ਦੇ ਮੈਦਾਨ ਵਿੱਚ ਖਲੋਤਾ ਹੋਇਆ।
ਹਮਲਾ ਪਇਓ ਸੈਨ ਸਮਦਾਇਆ, ਸ਼ਾਹ ਬਹਾਦਰ ਛੋੜ ਪਲਾਇਆ।
ਇਹ ਫੁਰਨਾ ਕਰਨ ਦੀ ਦੇਰੀ ਸੀ ਕਿ ਜਿਹੜੀ ਫੌਜ ਬਹਾਦਰ ਸ਼ਾਹ ਦੀ ਅੱਗੇ ਹੋ ਕੇ ਲੜ ਰਹੀ ਸੀ ਨਾ, ਇਕਦਮ ਉਧਰੋਂ ਤਾਰਾ ਆਜ਼ਮ ਦੀ ਫੌਜ ਦਾ ਹਮਲਾ ਹੋਇਆ, ਇਹਦੀ ਫੌਜ ਅੱਗੇ ਲੱਗ ਕੇ ਭੱਜ ਪਈ। ਬਹਾਦਰ ਸ਼ਾਹ ਨੂੰ ਵੀ ਹਾਥੀ ਪਿੱਛੇ ਮੋੜਨਾ ਪਿਆ, ਇਹ ਵੀ ਉੱਥੋਂ ਜੰਗ ਦੇ ਮੈਦਾਨ ਚੋਂ ਪਿੱਛੇ ਨੂੰ ਨੱਠਿਆ, ਕਿਉਂਕਿ ਗੁਰੂ ਸਾਹਿਬ ਦੇ ਪ੍ਰਤੀ ਮਨ ਚ ਉਸੇ ਵੇਲੇ ਮਾੜਾ ਖਿਆਲ ਰੱਖ ਲਿਆ ਨਾ ਕਿ ਜੇ ਸੌਖਾ ਸਵਾਲ ਹੋਇਆ ਤੇ ਕਰ ਦਿਆਂਗਾ, ਜੇ ਕੋਈ ਔਖਾ ਕੰਮ ਹੋਇਆ ਤੇ ਟਾਲਾ ਕਰ ਦਿਆਂਗਾ। ਹਾਲਾਂਕਿ ਗੁਰੂ ਸਾਹਿਬ ਨੇ ਪਹਿਲਾਂ ਇਹ ਵਚਨ ਲਿਆ ਸੀ ਇਹਦੇ ਕੋਲੋਂ ਵੀ ਸਾਡਾ ਸਵਾਲ ਪੂਰਾ ਕਰੇਗਾ ਤੇ ਤੈਨੂੰ ਬਾਦਸ਼ਾਹੀ ਦੇ ਦਿੰਦੇ ਆ। ਕਹਿੰਦਾ ਜੀ ਕਰਾਂਗਾ, ਇਹਦੇ ਪਹਿਲਾਂ ਕਹਿ ਵੀ ਦਿੱਤਾ ਹੋਇਆ। ਪਰ ਹੁਣ ਇਸੇ ਵੇਲੇ ਮਨ ਦੇ ਵਿੱਚ ਮਾੜਾ ਫੁਰਨਾ ਕਰ ਲਿਆ, ਫੁਰਨਾ ਕਰਨ ਦੀ ਦੇਰੀ ਸੀ। ਇਹ ਸੋਚਿਆ ਹੀ ਹੈ ਕਿ ਇਹਦੀ ਫੌਜ ਪਿੱਛੇ ਨੂੰ ਦੌੜ ਪਈ, ਆਪ ਵੀ ਇਹ ਪਿੱਛੇ ਨੂੰ ਦੌੜਨ ਲੱਗਾ।
ਭਾਜੀ ਸੁਪੱਟ ਧੀਰ ਨੈ ਧਰੇ,
ਇਹਦੇ ਸੂਰਮੇ ਅੱਗੇ ਲੱਗ ਕੇ ਭੱਜ ਪਏ, ਉਹਨਾਂ ਅੰਦਰੋਂ ਧੀਰਜ ਖਤਮ ਹੋ ਗਿਆ।
ਅਧਿਕ ਪ੍ਰਬਲ ਦਲ ਕਿਆ ਰਣ ਕਰੇ,
ਹੁਣ ਫੌਜ ਇੰਨੀ ਜ਼ਿਆਦਾ, ਤਾਰਾ ਆਜ਼ਮ ਕੋਲ ਕੀ ਜੰਗ ਲੜਦਾ। ਕਲਗੀਧਰ ਦੇ ਬਚਨਾਂ ਦੀ ਸ਼ਕਤੀ ਲੜਾ ਰਹੀ ਸੀ ਤੇ ਉਹ ਸ਼ਕਤੀ ਤੋਂ ਆਪ ਬੇਮੁਖ ਹੋ ਗਿਆ ਬਹਾਦਰ ਸ਼ਾਹ। ਇੱਕਦਮ ਇਹਨੂੰ ਰੰਗ ਵਿਖਾ ਦਿੱਤਾ ਫਿਰ ਮਹਾਰਾਜ ਜੀ ਨੇ ਵੀ, ਬੇਮੁਖ ਹੋ ਕੇ ਤੈਨੂੰ ਕੀ ਰੰਗ ਵੇਖਣਾ ਪਏਗਾ ਵੇਖ। ਇਹ ਨਾ ਸਮਝੇ ਤੇਰੀ ਫੌਜ ਲੜ ਕੇ ਜਿੱਤ ਪ੍ਰਾਪਤ ਕਰ ਰਹੀ ਹੈ, ਦਰਅਸਲ ਇਹ ਬਾਦਸ਼ਾਹੀ ਤੈਨੂੰ ਅਸੀਂ ਦੇਣੀ ਹੈ। ਇਹ ਗੁਰੂ ਨਾਨਕ ਦੇ ਘਰੋਂ ਤੈਨੂੰ ਪ੍ਰਾਪਤ ਹੋਣੀ ਕਿਉਂਕਿ ਤੂੰ ਸ਼ਰਨ ਵਿੱਚ ਆਇਆ ਹੈ। ਇਹ ਵਿਖਾਉਣਾ ਸੀ ਬਹਾਦਰ ਸ਼ਾਹ ਨੂੰ। ਇੱਕਦਮ ਇਹਦੀ ਫੌਜ ਨੱਠ ਗਈ।
ਸੰਧਿਆ ਕੋ ਉਤਰਿਓ ਵਿੱਚ ਡੇਰੇ,
ਖੈਰ ਸੰਧਿਆ ਦਾ ਸਮਾਂ ਹੋ ਚੁੱਕਾ ਸੀ, ਸ਼ਾਮ ਦਾ ਸਮਾਂ ਸੀ। ਪਹਿਲੇ ਜਿਹੜੇ ਦੋ ਦਿਨਾਂ ਦਾ ਜੰਗ ਹੋਇਆ ਉਹਦੇ ਵਿੱਚ ਤਾਂ ਇਹ ਬਰਾਬਰ ਹੀ ਰਿਹਾ, ਪਰ ਤੀਸਰੇ ਦਿਨ ਦੇ ਜੰਗ ਦੇ ਵਿੱਚ ਇਹਨੂੰ ਹਾਰਨਾ ਪਿਆ ਬਹਾਦਰ ਸ਼ਾਹ ਨੂੰ। ਸੰਧਿਆ ਦੇ ਸਮੇਂ ਆਪਣੇ ਡੇਰੇ ਵਿੱਚ ਉਤਰਿਆ।
ਸੰਕਟ ਤੇ ਉਰ ਚਿੰਤਕ ਨੇਰੇ,
ਔਰ ਅੱਜ ਦਾ ਦਿਨ ਜਿਹੜਾ ਸੰਕਟ ਹੋਇਆ, ਇਹਦੀ ਫੌਜ ਜਿਹੜੀ ਅੱਗੇ ਲੱਗ ਕੇ ਦੌੜੀ ਹੈ, ਉਸ ਕਰਕੇ ਇਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਚਿੰਤਾ ਤੇ ਫਿਕਰ ਹੋਣ ਲੱਗਾ।
ਨੰਦ ਲਾਲ ਕੋ ਲੀਨ ਬੁਲਾਏ, ਕਹਿਓ ਗੁਰੂ ਟਿਗ ਤੋਰਨ ਜਾਏ।
ਇਹਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਆਪਣੇ ਕੋਲ ਬੁਲਾਇਆ। ਭਾਈ ਨੰਦ ਲਾਲ ਜੀ ਨੂੰ ਆਪਣੇ ਕੋਲ ਸੱਦ ਕੇ ਕਹਿੰਦਾ, ਭਾਈ ਨੰਦ ਲਾਲ ਜੀ ਹੁਣੇ ਜਾਓ, ਸਤਿਗੁਰੂ ਜੀ ਇੱਥੇ ਨੇੜੇ ਹੀ ਨੇ, ਤੇ ਉਹਨਾਂ ਦੇ ਕੋਲ ਜਾ ਕੇ, ਗੁਰੂ ਕਲਗੀਧਰ ਜੀ ਦੇ ਕੋਲ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ।
ਕਦਮ ਪਦਮ ਕੋ ਨਮੋ ਕਰਿਓ,
ਮੇਰੇ ਵੱਲੋਂ ਜਾ ਕੇ ਦਸਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਤੇ ਨਮਸਕਾਰ ਕਰੋ।
ਮੇਰੋ ਸਕਲ ਪ੍ਰਸੰਗ ਸੁਣਿਓ,
ਔਰ ਮੇਰਾ ਸਾਰਾ ਪ੍ਰਸੰਗ ਜਾ ਕੇ ਦਸਵੇਂ ਪਾਤਸ਼ਾਹ ਨੂੰ ਸੁਣਾਓ।
ਆਪ ਸੰਗ ਮਮ ਪਿਤਾ ਬਿਗਾੜੇ,
ਮੇਰੇ ਵੱਲੋਂ ਇਹ ਬੇਨਤੀ ਕਰਨਾ ਗੁਰੂ ਦਸਮੇਸ਼ ਜੀ ਨੂੰ ਕਿ ਮਹਾਰਾਜ ਤੁਹਾਡੇ ਨਾਲ ਮੇਰੇ ਬਾਪ ਔਰੰਗਜ਼ੇਬ ਨੇ ਸਦਾ ਵਿਗਾੜ ਕੇ ਰੱਖੀ ਹੈ।
ਸੋ ਅਪਰਾਧੀ ਲਿਓ ਵਿਚਾਰੇ,
ਮਹਾਰਾਜ ਉਹ ਅਪਰਾਧੀ ਮੇਰਾ ਬਾਪ ਸੀ, ਔਰੰਗਜ਼ੇਬ ਅਪਰਾਧੀ ਸੀ ਜਿਹਨੇ ਤੁਹਾਡੇ ਨਾਲ ਵਿਗਾੜ ਕੀਤਾ ਹੈ।
ਮੈਂ ਗੁਲਾਮ ਸਮਰਾਵਰ ਕੇਰਾ,
ਮਹਾਰਾਜ ਕਿਤੇ ਉਹਦੇ ਅਪਰਾਧ ਦਾ ਫਲ ਮੈਨੂੰ ਨਾ ਦੇ ਦਿਆ ਜੇ, ਮੈਂ ਤੁਹਾਡਾ ਗੁਲਾਮ ਹਾਂ, ਮੈਂ ਤੁਹਾਡਾ ਸਦਾ ਵਾਸਤੇ ਸੇਵਕ ਹਾਂ।
ਤੁਮ ਬਚ ਪਰ ਵਿਸ਼ਵਾਸ ਬਡੇਰਾ,
ਮਹਾਰਾਜ ਮੈਨੂੰ ਤੁਹਾਡੇ ਬਚਨਾਂ ਤੇ ਬੜਾ ਵੱਡਾ ਭਾਰੀ ਯਕੀਨ ਹੈ, ਤੁਹਾਡੇ ਬਚਨਾਂ ਤੇ ਬੜਾ ਭਾਰੀ ਭਰੋਸਾ ਹੈ।
ਜਿਸ ਕੋ ਸੁਣ ਰਣ ਮੰਡਿਓ ਆਏ,
ਤੁਹਾਡੇ ਬਚਨਾਂ ਤੇ ਹੀ ਭਾਰੀ ਭਰੋਸਾ ਰੱਖ ਕੇ ਮੈਂ ਜੰਗ ਦਾ ਮੈਦਾਨ ਆ ਕੇ ਵੇਖਿਆ, ਰਣ ਭੂਮੀ ਵਿੱਚ ਆ ਕੇ ਆਪਣੇ ਭਰਾ ਨਾਲੇ ਜੰਗ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਨਾ ਤਾਂ ਮੈਂ ਕਹਾ ਨਾ ਕੁਝ ਬਣ ਆਏ,
ਨਹੀਂ ਤਾਂ ਮਹਾਰਾਜ ਮੈਂ ਕੀ ਸੀ, ਮੇਰੇ ਕੋਲੋਂ ਕੀ ਬਣ ਸਕਣਾ ਸੀ, ਮੈਂ ਕਿੱਥੇ ਲੜ ਸਕਣਾ ਸੀ।
ਕਹੂੰ ਪਲਾਏ ਬਲਾਏ ਤਜਾਤ, ਜੀਵਤ ਸੁਖ ਸੋ ਖਾਨਾ ਖਾਤ,
ਮਹਾਰਾਜ ਮੈਂ ਤਾਂ ਨੱਠ ਕੇ ਕਿਸੇ ਦੇਸ਼ ਵਿੱਚ ਚਲਾ ਜਾਣਾ ਸੀ, ਕਿਸੇ ਹੋਰ ਥਾਂ ਚਲਾ ਜਾਣਾ ਸੀ, ਔਰ ਉੱਥੇ ਜਾ ਕੇ ਡੰਗ ਟਪਾਣਾ ਸੀ, ਖਾਣਾ ਖਾ ਕੇ ਜਿਹੜੀ ਰਹਿੰਦੀ ਜ਼ਿੰਦਗੀ ਸੀ ਬਤੀਤ ਕਰ ਲੈਣੀ ਸੀ।
ਤੁਮਰੇ ਕਹੇ ਆਨ ਕਰ ਲੜਿਓ,
ਮਹਾਰਾਜ ਤੁਹਾਡੇ ਕਹਿਣ ਮੁਤਾਬਕ ਮੈਂ ਆ ਕੇ ਜੰਗ ਦੇ ਮੈਦਾਨ ਵਿੱਚ ਲੜਿਆ ਹਾਂ।
ਨਾ ਹੱਕ ਪਹੁੰਚਿਆ ਮੈਂ ਮਰਿਓ,
ਨਾ ਹੱਕ ਬਿਨਾਂ ਕਾਰਨ ਤੋਂ ਮੈਂ ਇੱਥੇ ਆ ਕੇ ਪਹੁੰਚ ਕੇ ਮਰਨ ਦੇ ਵਿੱਚ, ਮਰਨ ਦੇ ਮੂੰਹ ਵਿੱਚ ਆ ਪਿਆ ਹਾਂ।
ਤੁਮਰੀ ਨੈ ਸਹਾਇਤਾ ਪਾਈ,
ਮਹਾਰਾਜ ਹਾਲੇ ਤੱਕ ਤੁਹਾਡੀ ਸਹਾਇਤਾ ਨਹੀਂ ਮੈਨੂੰ ਮਿਲੀ, ਹਾਲੇ ਤੱਕ ਰਣ ਭੂਮੀ ਵਿੱਚ ਤੁਹਾਡੀ ਸਹਾਇਤਾ ਮੈਨੂੰ ਨਹੀਂ ਪਹੁੰਚੀ।
ਹੱਥ ਪ੍ਰਾਤਾ ਜੇ ਕਿਮ ਕਰ ਆਈ,
ਮਹਾਰਾਜ ਜਦੋਂ ਤੱਕ ਮੇਰਾ ਇਹ ਭਾਈ ਨਹੀਂ ਮਰਦਾ, ਇਹ ਜਿੱਤ ਮੈਨੂੰ ਕਿਵੇਂ ਮਿਲ ਸਕਦੀ ਹੈ, ਕਿਵੇਂ ਪ੍ਰਾਪਤ ਹੋ ਸਕਦੀ ਹੈ, ਤੇ ਤੁਸੀਂ ਵਚਨ ਕੀਤਾ ਹੈ ਕਿ ਤਾਰਾ ਆਜ਼ਮ ਨੂੰ ਅਸੀਂ ਮਾਰਾਂਗੇ।
ਦਸ ਗੁਣ ਅਧਿਕ ਮਰੇ ਕਿਮ ਮਾਰੇ,
ਮਹਾਰਾਜ ਉਹ ਦਸ ਗੁਣਾ ਜ਼ਿਆਦਾ ਨੇ, ਤੇ ਦਸ ਗੁਣ ਇੱਕ ਦੋ ਗੁਣਾ ਵੀ ਹੋਣ ਤੇ ਮਾਰ ਦਈਏ, ਦਸ ਗੁਣਾ ਨੂੰ ਅਸੀਂ ਕਿਵੇਂ ਖਤਮ ਕਰਾਂਗੇ, ਕਿਵੇਂ ਮਾਰਾਂਗੇ।
ਬਲ ਨਿਰਬਲ ਉਰ ਸਕਲ ਵਿਚਾਰੇ,
ਮਹਾਰਾਜ ਸਾਡਾ ਬਲ ਸਾਡੀ ਨਿਰਬਲਤਾ ਤੁਸੀਂ ਸਾਰੀ ਆਪਣੇ ਮਨ ਚ ਚੰਗੀ ਤਰ੍ਹਾਂ ਵਿਚਾਰੋ।
ਮਾਨਿਓ ਕੇਵਲ ਬਾਕ ਤੁਮਾਰੋ,
ਮਹਾਰਾਜ ਮੈਂ ਤਾਂ ਕੇਵਲ ਤੁਹਾਡਾ ਵਾਕ ਮੰਨਿਆ, ਕੇਵਲ ਤੁਹਾਡਾ ਬਚਨ ਮੰਨਿਆ ਹੈ।
ਹੋਰ ਨਾ ਹਿਰਦੈ ਕੁਛ ਵਿਚਾਰੋ।
ਮਹਾਰਾਜ ਹੁਣ ਹੋਰ ਨਾ ਆਪਣੇ ਮਨ ਚ ਕੁਝ ਵਿਚਾਰ ਕਰੋ, ਕਿਰਪਾ ਕਰੋ ਗਰੀਬ ਨਵਾਜ।
ਕਿਉਂ ਨਾ ਕਰਸੋ ਆਨ ਸਹਾਏ।
ਮਹਾਰਾਜ ਕਿਉਂ ਨੀ ਆ ਕੇ ਮੇਰੀ ਸਹਾਇਤਾ ਕਰਦੇ, ਕਿਉਂ ਨੀ ਆ ਕੇ ਮੇਰੀ ਬਾਂਹ ਪਕੜਦੇ।
ਅਲੰਬਨੇ ਹਾਨੇ ਉਪਾਏ।
ਮਹਾਰਾਜ ਤੁਹਾਡੇ ਆਸਰੇ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨੀ ਇਸ ਵੇਲੇ।
ਪਿਤ ਕੋ ਦੋਸ਼ ਨਾ ਮੋਹ ਪਰ ਧਰੀਐ।
ਮਹਾਰਾਜ ਮੇਰੇ ਪਿਓ ਦਾ ਜਿਹੜਾ ਦੋਸ਼ ਹੈ ਉਹ ਆਪ ਜੀ ਕਿਰਪਾ ਕਰੋ ਮੇਰੇ ਤੇ ਨਾ ਧਰੋ, ਮੇਰੇ ਪਿਓ ਦਾ ਦੋਸ਼ ਆਪ ਜੀ ਮੇਰੇ ਤੇ ਨਾ ਮੜੋ।
ਬਿਰਧ ਜਾਣ ਸ਼ੁਭ ਰੱਛਾ ਕਰੀਐ।
ਮਹਾਰਾਜ ਮੇਰਾ ਬਿਰਧ ਜਾਣੋ, ਆਪਣਾ ਬਿਰਧ ਜਾਣੋ ਤੇ ਆਪਣਾ ਬਿਰਧ ਜਾਣ ਕੇ ਮੇਰੀ ਰੱਖਿਆ ਕਰੋ, ਕਿਉਂਕਿ ਤੁਹਾਡਾ ਬਿਰਧ ਹੈ ਜਿਹੜਾ ਸ਼ਰਨ ਚ ਆਉਂਦਾ ਹੈ ਉਹਨੂੰ ਗਲ ਲਾਉਂਦੇ ਹੋ।
ਹੁਣ ਕਹਿ ਨੰਦ ਲਾਲ ਚੜ ਗਏ।
ਏਦਾਂ ਬਹਾਦਰ ਸ਼ਾਹ ਨੇ ਬੇਨਤੀ ਦਸਵੇਂ ਪਾਤਸ਼ਾਹ ਨੂੰ ਕੀਤੀ ਸੁਣ ਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਗੁਰੂ ਕਲਗੀਧਰ ਜੀ ਵੱਲ ਵਧੇ ਹਨ, ਗਏ ਹਨ।
ਗੁਰ ਪਹੁੰਚ ਗੁਰ ਦਰਸ਼ਨ ਕਰੇ।
ਬੜੀ ਛੇਤੀ ਨਾਲ ਭਾਈ ਨੰਦ ਲਾਲ ਜੀ, ਸਮਾਂ ਰਾਤ ਦਾ ਸੀ, ਰਾਤੋ ਰਾਤ ਚੱਲਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚੇ ਹਨ।
ਨਮੋ ਕੀਨ ਬਿਰਤਾਤ ਸੁਣਾਇਓ।
ਜਾ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਾਰਾ ਪ੍ਰਸੰਗ ਜੋ ਬਹਾਦਰ ਸ਼ਾਹ ਨੇ ਕਿਹਾ ਸੀ ਮਹਾਰਾਜ ਜੀ ਨੂੰ ਸੁਣਾਇਆ।
ਸ਼ਾਹ ਬਹਾਦਰ ਬਹੁ ਦੁੱਖ ਪਾਇਓ।
ਦੱਸਿਆ ਮਹਾਰਾਜ ਬਹਾਦਰ ਸ਼ਾਹ ਬੜਾ ਦੁਖੀ ਹੈ, ਬਹੁਤ ਜਿਆਦਾ ਚਿੰਤਤ ਤੇ ਫਿਕਰਮੰਦ ਹੈ।
ਆਪ ਕੀ ਅਬੈਸਾਈ।
ਮਹਾਰਾਜ ਇਸ ਵੇਲੇ ਬਹਾਦਰ ਸ਼ਾਹ ਤੁਹਾਡੀ ਸਹਾਇਤਾ ਚਾਹੁੰਦਾ ਹੈ, ਉਹ ਚਾਹੁੰਦਾ ਕਿ ਤੁਸੀਂ ਹੁਣ ਜੰਗ ਦੇ ਮੈਦਾਨ ਚ ਉਹਦੀ ਮਦਦ ਕਰੋ।
ਕਰੋ ਕਿਰਪਾ ਤਿਓ ਬਿਜੈ ਉਪਾਈ।
ਮਹਾਰਾਜ ਕਿਰਪਾ ਕਰੋ, ਕਿਰਪਾ ਕਰਕੇ ਬਹਾਦਰ ਸ਼ਾਹ ਨੂੰ ਬਿਜਾ ਦਿਓ, ਬਹਾਦਰ ਸ਼ਾਹ ਨੂੰ ਜਿੱਤ ਦਿਓ।
ਸੁਣ ਸਤਿਗੁਰੂ ਉਚਾਰਨ ਕਰੇ।
ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਚੜਿਓ ਜੰਗ ਔਰ ਤਿਸਕੋ ਫੁਰੇ।
ਮਹਾਰਾਜ ਜੀ ਕਹਿਣ ਲੱਗੇ ਭਾਈ ਨੰਦ ਲਾਲ ਜੀ ਸੁਣੋ, ਅੱਜ ਜਿਹੜੀ ਬਹਾਦਰ ਸ਼ਾਹ ਦੀ ਹਾਰ ਹੋਈ ਆ ਉਹਦਾ ਕਾਰਨ ਕੀ ਹੈ? ਦੋ ਦਿਨ ਜਿੱਤਦਾ ਰਿਹਾ, ਅੱਜ ਕਿਉਂ ਹਾਰਿਆ? ਸੁਣੋ, ਫੌਜ ਤਾਂ ਉਹੀ ਸੀ, ਅੱਜ ਉਹ ਤਾਂ ਹਾਰਿਆ ਕਿ ਅੱਜ ਜਦੋਂ ਬਹਾਦਰ ਸ਼ਾਹ ਸਵੇਰੇ ਜੰਗ ਦੇ ਮੈਦਾਨ ਵਿੱਚ ਚੜਿਆ ਸੀ, ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਫੁਰਨਾ ਆਇਆ ਸੀ ਬਹਾਦਰ ਸ਼ਾਹ ਦੇ।
ਗੁਰ ਕੋ ਸਵਾਲ ਬਿਕਮ ਨਾ ਦਿਓ।
ਉਹਨੇ ਸੋਚਿਆ ਸੀ ਵੀ ਜੇ ਗੁਰੂ ਨੇ ਕੋਈ ਔਖਾ ਸਵਾਲ ਕਹਿ ਦਿੱਤਾ, ਸਵਾਲ ਮਾਰ ਦਿੱਤਾ ਤੇ ਮੈਂ ਉਹ ਪੂਰਾ ਨਹੀਂ ਕਰਾਂਗਾ, ਜੇ ਕੋਈ ਔਖਾ ਕੰਮ ਕਹਿ ਦਿੱਤਾ ਤੇ ਉਹ ਨਹੀਂ ਕਰਾਂਗਾ, ਟਾਲਾ ਕਰ ਦਿਆਂਗਾ।
ਹੋਏ ਸੁਗਮ ਤੋਂ ਸੰਤ ਕਰੈ।
ਜੇ ਕੋਈ ਸੌਖਾ ਕੰਮ ਹੋਇਆ ਤੇ ਉਹ ਕਰ ਦਿਆਂਗਾ, ਇਹ ਸੋਚਿਆ ਸੀ ਅੱਜ ਬਹਾਦਰ ਸ਼ਾਹ ਨੇ ਮਨ ਵਿੱਚ, ਏਦਾਂ ਦਾ ਫੁਰਨਾ ਅੱਜ ਬਹਾਦਰ ਸ਼ਾਹ ਨੇ ਮਨ ਚ ਕੀਤਾ ਸੀ।
ਤੇ ਹੋਤ ਪਰਾਜੈ ਤਾਏ।
ਇਸੇ ਕਰਕੇ ਅੱਜ ਉਹਦੀ ਪਰਾਜੈ ਹੋਈ ਹੈ, ਇਸੇ ਕਰਕੇ ਅੱਜ ਬਹਾਦਰ ਸ਼ਾਹ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਡੋਲਿਓ ਸਿਦਕ ਨਾ ਡਿਡ ਹੁਰਵਾਏ।
ਉਹ ਡੋਲ ਗਿਆ ਬਹਾਦਰ ਸ਼ਾਹ, ਉਹਦਾ ਸਿਦਕ ਡੋਲ ਗਿਆ, ਉਹ ਆਪਣੇ ਹਿਰਦੇ ਚ ਪੱਕਾ ਨਹੀਂ ਰਿਹਾ। ਬਹਾਦਰ ਸ਼ਾਹ ਨੇ ਆਪਣਾ ਇਰਾਦਾ, ਆਪਣਾ ਨਿਸ਼ਚਾ ਪੱਕਾ ਨਹੀਂ ਰੱਖਿਆ।
ਜੇ ਸਾਬਤ ਆਪਣੋ ਮਨ ਕਰੇ।
ਹਾਂ, ਬਹਾਦਰ ਸ਼ਾਹ ਜੇ ਆਪਣਾ ਮਨ ਸਾਬਤ ਕਰ ਲਵੇ, ਬਹਾਦਰ ਸ਼ਾਹ ਜੇ ਆਪਣੇ ਅੰਦਰੋਂ ਇਹ ਕਪਟ ਕੱਢ ਦੇਵੇ, ਛਲ ਕੱਢ ਦੇਵੇ ਔਰ ਆਪਣੇ ਹਿਰਦੇ ਨੂੰ ਸਾਬਤ ਕਰ ਲਵੇ,
ਸਭ ਸਹਾਇਤਾ ਰਿਪ ਲੈ ਰਿਪ ਹਰੈ,
ਫਿਰ ਅਸੀਂ ਉਹਦੀ ਸਹਾਇਤਾ ਕਰਾਂਗੇ, ਬਹਾਦਰ ਸ਼ਾਹ ਦੀ ਮਦਦ ਕਰਾਂਗੇ ਔਰ ਉਹ ਦੁਸ਼ਮਣ ਤੇ ਜਿੱਤ ਪ੍ਰਾਪਤ ਕਰੇਗਾ, ਜ਼ਰੂਰ ਅਵਸ਼ ਪ੍ਰਾਪਤ ਕਰੇਗਾ, ਪਰ ਤਾਂ ਕਰੇਗਾ ਜੇ ਉਹ ਆਪਣਾ ਮਨ ਸਾਫ ਕਰ ਲਵੇ।
ਹਮ ਕੋ ਰਿਓ ਨਹੀਂ ਇਤਬਾਰ, ਫਿਰ ਜੈ ਨਿਜ ਕਾਜ ਸੁਧਾਰ।
ਭਾਈ ਨੰਦ ਲਾਲ ਜੀ, ਹੁਣ ਸਾਨੂੰ ਬਹਾਦਰ ਸ਼ਾਹ ਤੇ ਇਤਬਾਰ ਨਹੀਂ ਰਿਹਾ, ਬਹਾਦਰ ਸ਼ਾਹ ਤੇ ਭਰੋਸਾ ਨਹੀਂ ਰਿਹਾ। ਸਾਨੂੰ ਪਤਾ ਹੈ ਕਿ ਬਹਾਦਰ ਸ਼ਾਹ ਦਾ ਜਦੋਂ ਕੰਮ ਹੋ ਗਿਆ, ਇਹ ਜੰਗ ਜਿੱਤ ਗਿਆ ਤੇ ਇਹਨੇ ਮੁੜ ਕੇ ਫਿਰ ਜਾਣਾ ਹੈ, ਇਹਨੇ ਕਹਿਣਾ ਮੈਂ ਗੁਰੂ ਜੀ ਨੂੰ ਟਾਲ ਮਟੋਲਾ ਕਰਦਿਆਂ, ਇਹਨੇ ਆਪਣੇ ਕਹੇ ਹੋਏ ਬਚਨਾਂ ਤੋਂ ਫਿਰ ਜਾਣਾ ਹੈ।
ਜਾਂ ਤੇ ਅਬ ਲਿਖ ਦੇ ਕਰ ਸੰਗ।
ਇਸ ਕਰਕੇ ਭਾਈ ਨੰਦ ਲਾਲ ਜੀ ਹੁਣ ਲਿਖਤ ਕਰਾਓ ਬਹਾਦਰ ਸ਼ਾਹ ਕੋਲੋਂ, ਉਹ ਆਪਣੀ ਕਲਮ ਨਾਲ ਲਿਖ ਕੇ ਦੇਵੇ ਕਿ ਹਾਂ ਗੁਰੂ ਜੀ ਜਿਹੜਾ ਸਵਾਲ ਤੁਸੀਂ ਕਹੋਗੇ ਮੈਂ ਪੂਰਾ ਕਰਾਂਗਾ।
ਇੱਕ ਸਵਾਲ ਮੈਂ ਦਿਓ ਅਬੰਗ,
ਇੱਕ ਸਵਾਲ ਤੁਹਾਡਾ ਜਿਹੜਾ ਤੁਸੀਂ ਕਹੋਗੇ ਮੈਂ ਉਹ ਪੂਰਾ ਕਰਾਂਗਾ, ਜੋ ਤੁਸੀਂ ਕਹਿ ਦਿਓਗੇ ਉਹ ਮੈਂ ਕਰਾਂਗਾ। ਇਹ ਲਿਖਵਾ ਕੇ ਬਹਾਦਰ ਸ਼ਾਹ ਕੋਲੋਂ ਲਿਖਤ ਕਰਵਾ ਕੇ ਉਹਦੀ ਮੋਹਰ ਲਵਾ ਕੇ ਦਸਤਖਤ ਕਰਵਾ ਕੇ ਸਾਨੂੰ ਦਿਓ।
ਨਿਜ ਮਾਤਲ ਕੋ ਪਠੈ ਥਾਏ,
ਬਹਾਦਰ ਸ਼ਾਹ ਆਪਣੇ ਮਾਮੇ ਨੂੰ ਭੇਜੇ ਸਾਡੇ ਕੋਲ ਚਿੱਠੀ ਦੇ ਕੇ,
ਲਿਖਤ ਆਪਣੀ ਦੇ ਪੁਜਾਏ,
ਆਪਣੀ ਲਿਖਤ ਆਪਣੇ ਦਸਤਖਤ ਕਰਕੇ ਲਿਖਤ ਭੇਜ ਕੇ ਸਾਡੇ ਕੋਲ ਪਹੁੰਚਾਵੇ।
ਗੁਰ ਕੀ ਪੁੰਨ ਸਹਾਇਤਾ ਪਾਏ,
ਫਿਰ ਇਹਨੂੰ ਗੁਰੂ ਦੀ ਸਹਾਇਤਾ ਮਿਲੇਗੀ, ਫਿਰ ਬਹਾਦਰ ਸ਼ਾਹ ਦੀ ਗੁਰੂ ਸਹਾਇਤਾ ਕਰੇਗਾ।
ਲਿਓ ਸਲਤਨ ਸ਼ਤਰੂਗਨ ਕਾਹੇ,
ਓਏ ਸਲਤਨਤ ਇਹਨੂੰ ਮਿਲ ਜਾਏਗੀ, ਸਲਤਨਤ ਪ੍ਰਾਪਤ ਹੋ ਜਾਏਗੀ ਬਹਾਦਰ ਸ਼ਾਹ ਨੂੰ, ਇਹਦੇ ਦੇ ਦੁਸ਼ਮਣ ਮਾਰੇ ਜਾਣਗੇ।
ਤਾਰਾ ਆਜ਼ਮ ਕੋ ਹਮ ਮਾਰੇ, ਤਖਤ ਬਹਾਦਰ ਸ਼ਾਹ ਬਿਠਾਰੇ।
ਤਾਰਾ ਆਜ਼ਮ ਨੂੰ ਅਸੀਂ ਮਾਰਾਂਗੇ ਜੰਗ ਦੇ ਮੈਦਾਨ ਵਿੱਚ, ਔਰ ਤਾਰਾ ਆਜ਼ਮ ਨੂੰ ਮਾਰ ਕੇ ਹਿੰਦੁਸਤਾਨ ਦੇ ਤਖਤ ਦੇ ਉੱਤੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾ ਕੇ ਬਿਠਾਵਾਂਗੇ।
ਪਿੱਛੇ ਤੇ ਕਰ ਪੂਰਨ ਸਵਾਲ,
ਬਾਅਦ ਵਿੱਚ ਉਹਦੇ ਕੋਲੋਂ ਅਸੀਂ ਆਪਣਾ ਸਵਾਲ ਪੂਰਾ ਕਰਾਵਾਂਗੇ, ਪਹਿਲਾਂ ਨਹੀਂ। ਇਹ ਜਿਹੜਾ ਸਵਾਲ ਅਸੀਂ ਪੂਰਾ ਕਰਾਉਣਾ ਉਹ ਬਾਅਦ ਵਿੱਚ ਬਹਾਦਰ ਸ਼ਾਹ ਕੋਲੋਂ ਪੂਰਿਆਂ ਕਰਾਵਾਂਗੇ।
ਲੱਗੀ ਬਿਲਮੀਆਂ ਤੇ ਨੰਦ ਲਾਲ,
ਇਸ ਕਰਕੇ ਭਾਈ ਨੰਦ ਲਾਲ ਜੀ ਦੇਰੀ ਲੱਗੀ ਆ, ਨਹੀਂ ਤਾਂ ਅੱਜ ਹੀ ਜਿੱਤ ਹੋ ਜਾਣੀ ਸੀ। ਬਹਾਦਰ ਸ਼ਾਹ ਨੇ ਅੱਜ ਹੀ ਜਿੱਤ ਜਾਣਾ ਸੀ। ਅੱਜ ਉਹ ਹਾਰਿਆ, ਉਹਦੇ ਹਾਰਨ ਦਾ ਕਾਰਨ ਹੈ ਕਿ ਉਹਨੇ ਆਪਣੇ ਮਨ ਵਿੱਚ ਮਾੜਾ ਫੁਰਨਾ ਕੀਤਾ ਹੈ।
ਸੁਣ ਕਰ ਹੱਥ ਬੰਦ ਪਦ ਬੰਦੇ,
ਸੁਣ ਕੇ ਭਾਈ ਨੰਦ ਲਾਲ ਜੀ ਨੇ ਮਹਾਰਾਜ ਜੀ ਦੇ ਚਰਨਾਂ ਚ ਹੱਥ ਜੋੜ ਕੇ ਵੰਦਨਾ ਕੀਤੀ।
ਸ਼੍ਰੀ ਪ੍ਰਭ ਤੁਮ ਸਭ ਥਾਨ ਬਸੰਦੇ,
ਔਰ ਭਾਈ ਨੰਦ ਲਾਲ ਜੀ ਕਹਿੰਦੇ ਹੇ ਸ਼੍ਰੀ ਪ੍ਰਭੂ ਗੁਰਦੇਵ ਜੀ, ਤੁਸੀਂ ਦੁਨੀਆਂ ਦੀ ਐਸੀ ਕੋਈ ਜਗ੍ਹਾ ਨੀ ਜਿੱਥੇ ਨਾ ਵਸਦੇ ਹੋਵੋ, ਤੁਸੀਂ ਸਭ ਥਾਵਾਂ ਤੇ ਵਸੇਂਦੇ ਹੋ ਸਤਿਗੁਰੂ ਜੀ।
ਘੱਟ ਘੱਟ ਕੇ ਨਿਤ ਅੰਤਰ ਜਾਮੇ,
ਘੱਟ ਘੱਟ ਦੇ ਜਾਣਨ ਵਾਲੇ ਅੰਤਰ ਜਾਮੇ, ਕਿਸ ਦੇ ਹਿਰਦੇ ਚ ਕੀ ਫੁਰਨਾ ਫੁਰਿਆ ਇਹ ਤੁਸੀਂ ਜਾਣੀ ਜਾਣ ਹੋ ਜਾਣਦੇ ਹੋ।
ਕਿਉਂ ਨਾ ਜਾਣੋ ਤਿਸ ਉਰ ਖਾਮੀ,
ਕਿਉਂ ਨਾ ਜਾਣੋਗੇ ਤੁਸੀਂ ਬਹਾਦਰ ਸ਼ਾਹ ਦੀ ਖਾਮੀ। ਤੁਸੀਂ ਤਾਂ ਸਾਰਿਆਂ ਦੀ ਜਾਣਦੇ ਹੋ, ਬੁੱਝਦੇ ਹੋ, ਤੇ ਬਹਾਦਰ ਸ਼ਾਹ ਦੇ ਮਨ ਦੀ ਜਿਹੜੀ ਖਾਮੀ ਆ ਉਹ ਭਲਾ ਤੁਸੀਂ ਕਿਉਂ ਨਾ ਜਾਣੋਗੇ।
ਆਛੇ ਅਵ ਕਰ ਤਹਿਕੀਕ,
ਮਹਾਰਾਜ ਹੁਣ ਮੈਂ ਜਾਵਾਂਗਾ ਬਹਾਦਰ ਸ਼ਾਹ ਕੋਲ ਜਾ ਕੇ ਚੰਗੀ ਤਰ੍ਹਾਂ ਤਹਿਕੀਕ ਕਰਾਂਗਾ।
ਮੇਟੋ ਤਿਸ ਕੀ ਜੋ ਭਰਮ ਲੀਕ,
ਜੋ ਉਹਦੇ ਮਨ ਵਿੱਚ ਭਰਮ ਦੀ ਲੀਕ ਪੈ ਗਈ ਹੈ ਉਸ ਭਰਮ ਦੀ ਲੀਕ ਨੂੰ ਮੈਂ ਜਾ ਕੇ ਮਿਟਾਵਾਂਗਾ, ਉਹਦੇ ਹਿਰਦੇ ਦਾ ਭਰਮ ਜਾ ਕੇ ਮੈਂ ਕੱਢਾਂਗਾ।
ਕਹਿ ਤੁਰਨ ਚੜਿਓ ਸਿਧਾਏ,
ਇਹਦਾ ਕਹਿ ਕੇ ਭਾਈ ਨੰਦ ਲਾਲ ਜੀ ਗੁਰਦੇਵ ਨੂੰ ਮਿਲ ਕੇ ਬੜੀ ਛੇਤੀ ਨਾਲ ਪਿੱਛੇ ਵਾਪਸ ਮੁੜੇ ਨੇ।
ਸ਼ੀਘਰ ਪਹੁੰਚੇ ਉਤਰੇ ਜਾਏ,
ਸ਼ੀਘਰ ਤਾਈ ਨਾਲ ਪਹੁੰਚੇ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਕੋਲ ਆਏ।
ਮਿਲਿਓ ਬਹਾਦਰ ਸ਼ਾਹ ਸੁਣਾਇਓ,
ਬਹਾਦਰ ਸ਼ਾਹ ਨੂੰ ਆ ਕੇ ਭਾਈ ਸਾਹਿਬ ਮਿਲੇ, ਔਰ ਮਿਲ ਕੇ ਗੁਰੂ ਸਾਹਿਬ ਨੇ ਜਿਹੜੇ ਬਚਨ ਕਹੇ ਉਹ ਬਹਾਦਰ ਸ਼ਾਹ ਨੂੰ ਸੁਣਾਏ।
ਕਰਤ ਜੰਗ ਸੰਕਲਪ ਉਠਾਇਓ,
ਕਹਿੰਦੇ ਬਹਾਦਰ ਸ਼ਾਹ ਅੱਜ ਜਦੋਂ ਤੂੰ ਜੰਗ ਤੇ ਚੜਿਆ ਸੀ ਤੇ ਜੰਗ ਤੇ ਜਾਣ ਸਮੇਂ ਤਾਂ ਆਪਣੇ ਮਨ ਚ ਸੰਕਲਪ ਕੀਤਾ ਸੀ, ਤੂੰ ਆਪਣੇ ਮਨ ਦੇ ਵਿੱਚ ਇਹ ਫੁਰਨਾ ਕੀਤਾ ਸੀ।
ਲੇਕਿਨ ਸਵਾਲ ਮੈਂ ਦੇ ਹੋਣਾ ਏ,
ਜੇ ਗੁਰੂ ਜੀ ਦਾ ਕੋਈ ਔਖਾ ਸਵਾਲ ਹੋਇਆ ਤੇ ਮੈਂ ਪੂਰਾ ਨਹੀਂ ਕਰਾਂਗਾ, ਜੇ ਗੁਰੂ ਜੀ ਨੇ ਕੋਈ ਔਖਾ ਕੰਮ ਕਹਿ ਦਿੱਤਾ ਤੇ ਉਹ ਮੈਂ ਨਹੀਂ ਕਰਾਂਗਾ।
ਸੋ ਸਭ ਲੱਕੀ ਪ੍ਰਭੂ ਮਨ ਮਾਏ,
ਔਖਾ ਹੋਇਆ ਤੇ ਕਰ ਦਿਆਂਗਾ। ਇਹ ਜਿਹੜਾ ਫੁਰਨਾ ਤੂੰ ਕੀਤਾ ਸੀ ਨਾ ਅੱਜ ਬਹਾਦਰ ਸ਼ਾਹ, ਉਧਰ ਅੰਤਰਯਾਮੀ ਸਤਿਗੁਰੂ ਜੀ ਜਾਣੀ ਜਾਣ ਜਾਣ ਗਏ ਨੇ, ਹਾਲਾਂਕਿ ਤੂੰ ਮੈਨੂੰ ਤਾਂ ਨਹੀਂ ਦੱਸਿਆ। ਤੇਰੇ ਅੰਦਰ ਦਾ ਇਹ ਫੁਰਨਾ ਉਧਰ ਅੰਤਰਯਾਮੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਾਣ ਗਏ ਨੇ।
ਅਬ ਚਾਤ ਗੁਰ ਲਿਖਤ ਤੁਮਾਰੇ,
ਸਤਿਗੁਰੂ ਜੀ ਨੂੰ ਤੇਰੇ ਤੇ ਯਕੀਨ ਨਹੀਂ ਹੈ, ਇਸ ਕਰਕੇ ਸਤਿਗੁਰੂ ਜੀ ਚਾਹੁੰਦੇ ਨੇ ਕਿ ਬਹਾਦਰ ਸ਼ਾਹ ਆਪਣੇ ਹੱਥਾਂ ਨਾਲ ਲਿਖ ਕੇ ਦੇਵੇ। ਹੁਣ ਸਤਿਗੁਰੂ ਜੀ ਤੇਰੇ ਹੱਥਾਂ ਦੀ ਲਿਖਤ ਚਾਹੁੰਦੇ ਹਨ।
ਮਾਤਲ ਭੇਜੋ ਸੰਗ ਉਚਾਰੇ,
ਔਰ ਆਪਣੇ ਮਾਮੇ ਨੂੰ ਭੇਜ ਸਾਡੇ ਨਾਲ, ਉਹ ਆਪਣੇ ਹੱਥਾਂ ਦੇ ਵਿੱਚ ਤੇਰੀ ਲਿਖਤ ਲੈ ਕੇ ਗੁਰੂ ਕਲਗੀਧਰ ਕੋਲ ਜਾਵੇ, ਔਰ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰੇ।
ਪੱਤਰ ਜਮਾ ਕਰੋ ਤਿੰਨ ਕੇਰੇ,
ਇੱਕ ਵਾਰੀ ਗੁਰੂ ਕਲਗੀਧਰ ਦੇ ਮਨ ਦੀ ਤਸੱਲੀ ਕਰਾ, ਉਹਨਾਂ ਦੀ ਪੂਰਨ ਤੌਰ ਤੇ ਖਾਤਰ ਜਮ੍ਹਾਂ ਕਰ ਤਾਂ ਜੋ ਤੇਰੀ ਜੰਗ ਦੇ ਮੈਦਾਨ ਵਿੱਚ ਸਹਾਇਤਾ ਕਰਨ।
ਬਹੁਰ ਵਿਜੈ ਰਿਪਤੇ ਹੋਏ ਤੇਰੇ,
ਫਿਰ ਤੇਰੀ ਜੰਗ ਦੇ ਮੈਦਾਨ ਚ ਵਿਜੈ ਹੋਵੇਗੀ, ਤੇਰੀ ਜਿੱਤ ਹੋਵੇਗੀ ਰਣ ਭੂਮੀ ਦੇ ਵਿੱਚ ਦੁਸ਼ਮਣ ਨੂੰ ਮਾਰ ਕੇ।
ਸੁਣ ਕੇ ਸ਼ਾਰਦ ਬਿਸਮਾਦਾ,
ਸੁਣ ਕੇ ਇੱਕ ਵਾਰੀ ਬਹਾਦਰ ਸ਼ਾਹ ਹੱਕਾ ਬੱਕਾ ਹੋ ਗਿਆ, ਹੈਰਾਨ ਹੋ ਗਿਆ ਇੱਕੋ ਦਮ ਸੁਣ ਕੇ।
ਸਮਰਥ ਗੁਰ ਕੋ ਲਕ ਐ ਲਾਦਾ,
ਜਾਣ ਗਿਆ ਕਿ ਸਤਿਗੁਰੂ ਜੀ ਤਾਂ ਸਮਰੱਥ ਗੁਰੂ ਨੇ, ਉਹ ਤਾਂ ਵਾਕਈ ਪੂਰਨ ਗੁਰਦੇਵ ਨੇ। ਅੱਜ ਮੈਂ ਵੇਖ ਵੀ ਲਿਆ, ਜਾਣ ਵੀ ਲਿਆ,
ਮਨ ਕੀ ਜਾਣ ਲਈ ਸਭ ਬਾਤ,
ਉਹਨਾਂ ਤਾਂ ਮੇਰੇ ਮਨ ਦੀ ਵੀ ਬੁੱਝ ਲਈ ਹੈ। ਮੈਂ ਜੋ ਮਨ ਚ ਸੋਚਿਆ ਸੀ ਉਹਨਾਂ ਨੇ ਜਾਣੀ ਜਾਣ, ਸਤਿਗੁਰਾਂ ਨੇ ਮਨ ਦੀ ਜਾਣ ਲਈ ਹੈ।
ਅਬ ਸਾਏ ਹੋਇਆ ਦੇ ਦਾਤ,
ਹੁਣ ਮੈਂ ਉਹ ਮੇਰੀ ਸਹਾਇਤਾ ਕਰਨ, ਉਹਦੇ ਵਾਸਤੇ ਹੁਣ ਮੈਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਤਸੱਲੀ ਜ਼ਰੂਰ ਦੇਣੀ ਪਏਗੀ, ਔਰ ਮੈਨੂੰ ਆਪਣਾ ਮਨ ਸਾਫ ਕਰਨਾ ਪਵੇਗਾ।
ਜਿਜ ਕਰਤੇ ਤਵ ਲਿਖਤ ਪਠਾਏ, ਇੱਕ ਸਵਾਲ ਮੈਂ ਦਿਓ ਮਨਾਏ।
ਬਹਾਦਰ ਸ਼ਾਹ ਨੇ ਉਸੇ ਵੇਲੇ ਕਾਗਜ਼ ਕਲਮ ਮੰਗਾਇਆ ਔਰ ਆਪਣੇ ਹੱਥਾਂ ਨਾਲ ਲਿਖਿਆ ਕਿ ਹੇ ਕਲਗੀਧਰ ਜੀ, ਤੁਹਾਡਾ ਇੱਕ ਸਵਾਲ ਮੈਂ ਜ਼ਰੂਰ ਪੂਰਾ ਕਰਾਂਗਾ, ਤੁਹਾਡਾ ਇੱਕ ਕੰਮ ਜੋ ਤੁਸੀਂ ਕਹੋਗੇ ਮੈਂ ਉਹ ਜ਼ਰੂਰ ਪੂਰਿਆਂ ਕਰਾਂਗਾ।
ਹਾਕਮ ਰਾਏ ਪਟਿਓ ਅਰ ਮਾਤਲ,
ਇਹਨੇ ਹਾਕਮ ਰਾਏ ਨੂੰ ਔਰ ਆਪਣੇ ਮਾਮੇ ਨੂੰ ਆਪਣੇ ਹੱਥ ਦੀ ਲਿਖੀ ਹੋਈ ਉਹ ਲਿਖਤ ਦੇ ਕੇ, ਜਾਂ ਇਸ ਤਰ੍ਹਾਂ ਕਹਿ ਲਈਏ ਇਕਰਾਰਨਾਮਾ ਸੀ ਇਹ, ਇਕਰਾਰਨਾਮਾ ਬਹਾਦਰ ਸ਼ਾਹ ਨੇ ਲਿਖ ਕੇ ਦਿੱਤਾ ਆਪਣੇ ਮਾਮੇ ਨੂੰ ਔਰ ਹਾਕਮ ਰਾਏ ਨੂੰ।
ਕਹਿ ਬੇਨਤੀ ਬਖਸ਼ੋ ਜਨਤਾ ਤੁਲ,
ਔਰ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੋ, ਇਹ ਕਿਹਾ ਕਿ ਆਖੋ ਕਿ ਮਹਾਰਾਜ ਕਿਰਪਾ ਕਰਕੇ ਮੈਨੂੰ ਬਖਸ਼ ਲੋ, ਮੇਰੇ ਕੋਲੋਂ ਭੁੱਲ ਹੋ ਗਈ ਹੈ, ਮੈਂ ਤੁਹਾਡਾ ਜਨ ਹਾਂ, ਸੇਵਕ ਹਾਂ।
ਬੇਗਵੰਤ ਮਾਨ ਛੱਡ ਗਏ,
ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਚੜ ਕੇ ਚੱਲ ਪਏ।
ਟਿਕ ਆਏ ਸ਼ਿਗਰ ਦਰਸੇ,
ਬੜੀ ਛੇਤੀ ਨਾਲ ਚੱਲ ਕੇ ਗੁਰੂ ਕਲਗੀਧਰ ਜੀ ਕੋਲ ਆਏ ਔਰ ਆਣ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਵੰਦਨ ਕਰ ਪੁਨ ਸਕਲ ਸੁਨਾਏ, ਬਖਸ਼ੋ ਭੂਲ ਤੁਮੈ ਬਣਾਏ।
ਆ ਕੇ ਵੰਦਨਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ, ਗਰੀਬ ਨਵਾਜ ਕਿਰਪਾ ਕਰੋ, ਭੁੱਲ ਹੋ ਗਈ ਹੈ ਬਹਾਦਰ ਸ਼ਾਹ ਕੋਲੋਂ, ਪਰ ਤੁਸੀਂ ਬਖਸ਼ੰਦ ਹੋ, ਬਖਸ਼ਣਹਾਰ ਹੋ, ਉਹ ਅਸੀਂ ਜੀਵ ਹਾਂ, ਭੁੱਲਣਹਾਰ ਹਾਂ, ਕਿਰਪਾ ਕਰਕੇ ਬਖਸ਼ ਲੋ ਬਖਸ਼ੰਦ ਹਰੀ ਜੀ।
ਔਰ ਆਪਣੀ ਦੇਈ ਲਗਾਏ,
ਆਪਣੀਆਂ ਵੇਖੋ ਮੋਹਰ ਲਾ ਕੇ ਬਹਾਦਰ ਸ਼ਾਹ ਨੇ ਆ ਇਕਰਾਰਨਾਮਾ ਆਪ ਜੀ ਦੇ ਪਾਸ ਭੇਜਿਆ ਹੈ।
ਮੈਂ ਸੰਤੈ ਕੋਈ ਨਾ ਪਾਏ,
ਇਹਦੇ ਵਿੱਚ ਹੁਣ ਕਿਸੇ ਵੀ ਪ੍ਰਕਾਰ ਦਾ ਕੋਈ ਸੰਦੇਹ ਕੋਈ ਸੰਸਾ ਨਹੀਂ ਹੈ।
ਜਾਨ ਗੁਲਾਮ ਸਾਏ ਕਰੀ ਜੈ,
ਗੁਲਾਮ ਜਾਣ ਕੇ ਬਹਾਦਰ ਸ਼ਾਹ ਦੀ ਸਹਾਇਤਾ ਕਰੋ, ਮਦਦ ਕਰੋ ਸਤਿਗੁਰੂ ਜੀ।
ਵਿਜੈ ਕਿਰਪਾ ਤਰ ਸੁਲਤਨ ਦੀ ਜੈ,
ਮਹਾਰਾਜ ਉਹਨੂੰ ਵਿਜੈ ਬਖਸ਼ੋ ਔਰ ਕਿਰਪਾ ਕਰਕੇ ਸਲਤਨਤ ਬਖਸ਼ੋ, ਰਾਜ ਭਾਗ ਬਖਸ਼ੋ।
ਇੱਕ ਦੀਨ ਨਿਜ ਬਿਰਦ ਸੰਭਾਲਾ,
ਇਦਾਂ ਦੀਨ ਵੇਖ ਕੇ ਬਹਾਦਰ ਸ਼ਾਹ ਨੂੰ ਫਿਰ ਮਹਾਰਾਜ ਜੀ ਨੇ ਆਪਣਾ ਬਿਰਦ ਸੰਭਾਲਿਆ।
ਇਤ ਧੀਰਜ ਕੇ ਬਾ ਕੇ ਉਚਾਰਾ,
ਔਰ ਧੀਰਜ ਦੇਣ ਵਾਸਤੇ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਜੀ ਬੋਲੇ, ਕਹਿਣ ਲੱਗੇ
ਅਬ ਤੁਮ ਜਾਓ ਚੜਾਓ ਸ਼ਾਹੋ।
ਮਹਾਰਾਜ ਜੀ ਕਹਿੰਦੇ ਜਾਓ ਹੁਣ ਤੁਸੀਂ ਬਹਾਦਰ ਸ਼ਾਹ ਨੂੰ ਕਹੋ, ਅੱਜ ਖੂਬ ਜੰਗ ਲੜੇ, ਬਹਾਦਰੀ ਨਾਲ ਜੰਗ ਦੇ ਮੈਦਾਨ ਚ ਚੜ ਕੇ ਜਾਵੇ।
ਹਮ ਦਰਸ਼ਨ ਦੇ ਹੈਰਾਨ ਮਾਓ,
ਅਸੀਂ ਆਵਾਂਗੇ ਅੱਜ ਜੰਗ ਦੇ ਮੈਦਾਨ ਵਿੱਚ ਤੇ ਰਣ ਭੂਮੀ ਵਿੱਚ ਆ ਕੇ ਬਹਾਦਰ ਸ਼ਾਹ ਨੂੰ ਪਹਿਲਾਂ ਦਰਸ਼ਨ ਵਿਖਾਵਾਂਗੇ।
ਤਾਰਾ ਆਜ਼ਮ ਕੋ ਹਮ ਮਾਰੇ,
ਔਰ ਇਹਨੂੰ ਦਰਸ਼ਨ ਦੇ ਕੇ ਫਿਰ ਤਾਰਾ ਆਜ਼ਮ ਨੂੰ ਮਾਰਾਂਗੇ।
ਕੁਛ ਉਮਰਾਵ ਸਮੇਤ ਬਿਦਾਰੇ,
ਔਰ ਕੁਝ ਉਮਰਾਵਾਂ ਸਮੇਤ ਮਾਰਾਂਗੇ, ਉਹਦੇ ਕੁਝ ਉਮਰਾਵਾਂ ਨੂੰ ਖਤਮ ਕਰਾਂਗੇ।
ਜਬ ਕੁਛ ਚਿੰਨ ਲੁਕੋਏ ਸਰੀਤ,
ਚਲੋ ਇਸ ਤਰ੍ਹਾਂ ਦੇ ਕੁਝ ਚਿੰਨ ਤੂੰ ਜਾਣ ਲਵੇਗਾ।
ਤੂੰ ਲੜਨ ਤੇ ਹੋਏ ਨਿਰਭੀਤ,
ਨਿਰਭੀਤ ਹੋ ਕੇ ਤੂੰ ਲੜਨ ਤੋਂ ਪਿੱਛੇ ਹਟ ਜਾਏ।
ਯੁਗ ਪ੍ਰਾਤਾ ਕੋ ਅਬ ਕੇ ਜਾਵੋ, ਰਣ ਮੁਕਾਬਲਾ ਭਲੇ ਕਰਾਵੋ।
ਜਾਓ ਹਾਕਮ ਰਾਏ ਜੀ ਜਾਓ, ਜਾ ਕੇ ਹੁਣ ਦੋਨਾਂ ਭਰਾਵਾਂ ਦਾ ਭੇੜ ਕਰਾਓ, ਮਹਾ ਘਮਾਸਾਨ ਜੰਗ ਕਰਾਓ ਔਰ ਉਤਸ਼ਾਹ ਦੇ ਨਾਲ ਉਹਨਾਂ ਨੂੰ ਲੜਾਓ।
ਤਾਰਾ ਆਜ਼ਮ ਮਰਿਓ ਲਖੀ ਜੈ,
ਇਹ ਸਮਝ ਲਓ ਕਿ ਅੱਜ ਦੇ ਜੰਗ ਵਿੱਚ ਤਾਰਾ ਆਜ਼ਮ ਮਰ ਗਿਆ, ਸਮਝ ਲਓ ਇਹ ਅੱਜ ਦਾ ਦਿਨ ਉਹਦੀ ਮੌਤ ਹੋ ਗਈ ਹੈ।
ਨਿਰਭੈ ਨਚਿੰਤ ਜੰਗ ਕੋ ਕੀਜੈ,
ਨਿਰਭੈ ਤੇ ਨਿਸਚਿੰਤ ਹੋ ਕੇ ਜਾ ਕੇ ਜੰਗ ਕਰੋ।
ਨੈ ਕਾਇਰ ਹੋਏ ਸੁਖ ਚੋਤਾ,
ਕਾਇਰ ਨੀ ਬਣਨਾ, ਬੁਜਦਲ ਗੀਦੀ ਨੀ ਬਣਨਾ, ਸੂਰਮਿਆਂ ਬਹਾਦਰਾਂ ਵਾਂਗੂ ਜੰਗ ਦੇ ਮੈਦਾਨ ਵਿੱਚ ਲੜਨਾ ਹੈ।
ਤਾਰੇ ਉਤਸ਼ਾਹ ਪਿਕੋ ਰਣ ਮਾ,
ਉਤਸ਼ਾਹ ਧਾਰਨ ਕਰਕੇ ਰਣ ਭੂਮੀ ਦਾ ਮੈਦਾਨ ਵੇਖੋ।
ਸੁਣ ਕੇ ਸਤਗੁਰ ਕੇ ਬਚਿਆ ਛੇ,
ਮਹਾਰਾਜ ਜੀ ਦੇ ਇਹ ਭਲੇ ਬਚਨ ਸੁਣ ਕੇ
ਕਰ ਅਬ ਬੰਧਨ ਚਲਬੋ ਬਾਂਚੇ,
ਇਹਨਾਂ ਦੋਨਾਂ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਚੱਲੇ ਹਨ।
ਲਿਖਤ ਪ੍ਰਭੂ ਕੇ ਆਗੇ ਧਰੇ,
ਸਤਗੁਰਾਂ ਅੱਗੇ ਜਿਹੜੀ ਲਿਖਤ ਸੀ ਉਹ ਰੱਖ ਕੇ
ਚੜ ਕਰ ਚਾਲੇ ਤੋਰਨ ਕਰੇ,
ਮਹਾਰਾਜ ਜੀ ਕੋਲੋਂ ਚੜ ਕੇ ਵਾਪਸ ਪਿਛਾਂ ਨੂੰ ਬਹਾਦਰ ਸ਼ਾਹ ਕੋਲ ਚੱਲ ਪਏ।
ਉਲੰਘ ਪੰਥ ਚੰਬਲ ਤੱਟ ਆਏ,
ਸਾਰਾ ਪੈਂਡਾ ਤੈਅ ਕਰਕੇ ਉਲੰਘ ਕੇ ਚੰਬਲ ਦੀ ਨਦੀ ਤੇ ਆਪ ਪਹੁੰਚੇ ਨੇ।
ਗਿਰੀ ਸ਼ਾਹ ਸੰਗ ਸਕਲ ਸੁਣਾਏ,
ਆ ਕੇ ਬਹਾਦਰ ਸ਼ਾਹ ਨੂੰ ਮਿਲ ਕੇ ਮਹਾਰਾਜ ਜੀ ਦੇ ਬਚਨ ਸੁਣਾਏ ਹਨ।
ਓਤ ਪ੍ਰਾਤ ਕੇ ਸੰਸੇ ਤਿਆਗੋ,
ਔਰ ਆਖਿਆ ਭਾਈ ਕੱਲ ਸਵੇਰੇ ਆਪਣੇ ਮਨ ਦੇ ਸਾਰੇ ਸੰਸੇ ਤਿਆਗ ਕੇ
ਕਰ ਮੁਕਾਬਲਾ ਲੜਬੇ ਲਾਗੂ,
ਔਰ ਮੁਕਾਬਲਾ ਕਰ ਖੂਬ ਜੰਗ ਦੇ ਮੈਦਾਨ ਵਿੱਚ ਅੱਜ ਲੜਨਾ ਕਰ।
ਮਿੱਥਿਆ ਹੋਏ ਨ ਗੁਰ ਕੋ ਕਹਿਓ,
ਇਹ ਸਮਝ ਕੇ ਲੜ ਕੇ ਅੱਜ ਦਾ ਦਿਨ ਅਖੀਰਲੇ ਦਿਨ ਦਾ ਜੰਗ ਹੈ, ਕਿਉਂਕਿ ਦਸਵੇਂ ਪਾਤਸ਼ਾਹ ਦਾ ਕਿਹਾ ਹੋਇਆ ਬਚਨ ਝੂਠ ਨਹੀਂ ਹੋ ਸਕਦਾ।
ਅਬ ਤੋਂ ਪਤਾ ਭਲਾ ਤੁਮ ਲਇਓ,
ਹੁਣ ਤਾਂ ਤੂੰ ਗੁਰੂ ਸਾਹਿਬ ਦੇ ਬਚਨਾਂ ਦਾ ਪਤਾ ਵੀ ਅਜਮਾ ਕੇ ਵੀ ਵੇਖ ਲਿਆ ਕਿ ਉਹ ਅੰਤਰਯਾਮੀ ਨੇ ਸਮਰੱਥ ਨੇ ਜੋ ਕਹਿੰਦੇ ਨੇ ਪੂਰਾ ਹੁੰਦਾ ਹੈ। ਬਹਾਦਰ ਸ਼ਾਹ ਜਿਵੇਂ ਜੰਗ ਦੇ ਮੈਦਾਨ ਵਿੱਚ ਲੜ ਰਿਹਾ ਔਰ ਇਹਦੀ ਜਿੱਤ ਹੋ ਰਹੀ ਹੈ, ਗੁਰਦੇਵ ਇਹਨੂੰ ਬਿਜੈ ਬਖਸ਼ਿਸ਼ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।